ਕਿੰਨੀ ਭਗਤ ਪ੍ਰੇਮ ਲਿਵਲਾਈ ਤਾਪੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਏਕ ਜੀਹ ਕਛ ਕਹੀ ਨਾ ਜਾਈ ਸੋਢੀ ਸ੍ਰਿਸ਼ਟ ਸਕਲ ਤਾਰਨ ਕਹੋ ਅਬ ਗੁਰ ਰਾਮਦਾਸ ਕਹੋ ਮਿਲੀ ਵਡਾਈ ਅੰਤ ਨ ਪਾਵਤ ਦੇਵ ਸਭੈ ਮੁਨ ਇੰਦਰ ਮਹਾਸਿਵ ਜੋਗ ਕਰੀ ਹੁਨ ਬੇਦ ਬਿਰੰਤ ਵਿਚਾਰ ਰਹਿਓ ਹਰ ਜਾਪ ਨਾ ਛੱਡਿਓ ਏਕ ਘਰੀ ਮਥੁਰਾ ਜਨ ਕਉ ਪ੍ਰਭ ਦੀਨ ਦਇਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕਉ ਗੁਰ ਜੋਤ ਅਰਜਨ ਮਾਹੇ ਧਰੀ ਰਾਮਦਾਸ ਗੁਰੂ ਜਗ ਤਾਰਨ ਕਉ ਗੁਰ ਜੋਤ ਅਰਜਨ ਮਾਹੇ ਧਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਹੋਈ ਸਨਮਾਨਯੋਗ ਸਾਧ ਸੰਗਤ ਜੀਓ ਪਾਤਸ਼ਾਹ ਦੇ ਦਰਬਾਰ ਵਿੱਚ ਅੰਮ੍ਰਿਤ ਵੇਲੇ ਤੋਂ ਅਲਾਹੀ ਬਾਣੀ ਦੀਆਂ ਰਸਮਈ ਧੁਨਾਂ ਗੂੰਜ ਰਹੀਆਂ ਨੇ। ਬੇਅੰਤ ਸਿੱਖ ਸਿੱਖਣੀਆਂ ਨੇ ਗੁਰੂ ਦਰਬਾਰ ਵਿੱਚ ਪਹੁੰਚ ਕੇ ਗੁਰੂ ਦੇ ਦੀਦਾਰ ਕੀਤੇ ਨੇ ਔਰ ਬਹੁਤ ਸਾਰੇ ਗੁਰੂ ਨਾਨਕ ਨਾਮ ਲੇਵਾ ਪਰਿਵਾਰ ਘਰਾਂ ਵਿੱਚ ਵੀ ਨੈੱਟ ਦੇ ਰਾਹੀਂ ਗੁਰੂ ਦਰਬਾਰ ਦਾ ਸਤਸੰਗ ਸਰਵਣ ਕਰਦੇ ਰਹਿੰਦੇ ਨੇ। ਮਹਾਰਾਜ ਪਾਤਸ਼ਾਹ ਜੀ ਦੇ ਦਰਬਾਰ ਦੀ ਅੰਮ੍ਰਿਤ ਵੇਲੇ ਦੀ ਮਰਿਆਦਾ ਅਨੁਸਾਰ ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਆਸਾ ਜੀ ਦੇ ਵਾਰ ਦੇ ਕੀਰਤਨ ਦੀ ਸੰਪੂਰਨਤਾ ਹੋਈ ਹੈ। ਇਸ ਤੋਂ ਉਪਰੰਤ ਰੋਜ਼ਾਨਾ ਦੇ ਨੇਮ ਅਨੁਸਾਰ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਦੀ ਵਿਆਖਿਆ ਦਾ ਸਮਾਂ ਹੋਇਆ ਹੈ। ਅੱਜ ਦੇ ਪਵਿੱਤਰ ਸ੍ਰੀ ਮੁੱਖ ਵਾਕ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਧੰਧਾਸਰੀ ਰਾਗ ਵਿੱਚ ਬਖਸ਼ਿਸ਼ ਕੀਤੇ ਨੇ ਔਰ ਇਹ ਪਵਿੱਤਰ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 679 ਨੰਬਰ ਅੰਗ ਉੱਪਰ ਸੁਭਾਏਮਾਨ ਹੈ। ਕਥਾ ਦੇ ਨਿਯਤ ਟਾਈਮ ਦੇ ਅੰਦਰ 8:40 ਤੱਕ ਇਸ ਪਵਿੱਤਰ ਸ਼ਬਦ ਦੀ ਵਿਚਾਰ ਗੁਰਚਰਨਾਂ ਦਾ ਆਸਰਾ ਲੈ ਕੇ ਆਪਾਂ ਵਿਚਾਰਨੀ ਹੈ ਔਰ ਲਾਹਾ ਪ੍ਰਾਪਤ ਕਰਨ ਦਾ ਯਤਨ ਕਰਨਾ ਹੈ। ਸਾਰੇ ਇੱਕ ਵਾਰ ਗੁਰੂ ਸਾਹਿਬ ਨੂੰ ਸੀਸ ਝੁਕਾਉਂਦਿਆਂ ਪ੍ਰੇਮ ਨਾਲ ਬੁਲਾਓ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਧੰਨਾਸਰੀ ਮਹੱਲਾ ਪੰਜਵਾ ਜਾ ਕਉ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀ ਅਤ ਹੈ ਸੂਰਾ ਸਤਿਗੁਰਾਂ ਦਾ ਫੁਰਮਾਨ ਹੈ ਇਸ ਜਗਤ ਦੇ ਅੰਦਰ ਜਿਸ ਨੂੰ ਅਕਾਲ ਪੁਰਖ ਦੇ ਨਾਮ ਦਾ ਰੰਗ ਚੜ੍ਹ ਗਿਆ ਉਹੀ ਬਹਾਦਰ ਅਖਵਾ ਸਕਦਾ ਹੈ ਉਹੀ ਸੂਰਮਾ ਅਖਵਾ ਸਕਦਾ ਹੈ। ਧਰਤੀ ਦੇ ਉੱਪਰ ਜਿਸ ਦੇ ਕੋਲ ਰਾਜਸੀ ਸ਼ਕਤੀ ਆ ਜਾਂਦੀ ਹੈ ਉਹ ਵੀ ਆਪਣੇ ਆਪ ਨੂੰ ਸੂਰਮਾ ਹੀ ਅਖਵਾਉਂਦਾ ਹੈ ਪਰ ਗੁਰੂ ਕੀ ਬਾਣੀ ਦਾ ਫੈਸਲਾ ਹੈ ਕਿ ਉਹ ਸੂਰਮਾ ਹੋਵੇਗਾ ਅਗਰ ਉਹਦੇ ਕੋਲ ਰਾਜਸੀ ਤਾਕਤ ਹੈ ਜਾਂ ਉਹਦੇ ਕੋਲ ਆਪਣੀ ਜਿਗਰ ਦੀ ਔਰ ਆਪਣੇ ਬਾਹੂ ਬਲ ਦੀ ਆਪਣੇ ਜਿਸਮ ਦੀ ਤਾਕਤ ਹੈ ਚਾਹੇ ਉਹਦੇ ਕੋਲ ਧਨ ਦੀ ਤਾਕਤ ਹੈ ਚਾਹੇ ਉਸਨੂੰ ਮਿਲੀ ਹੋਈ ਕਿਸੇ ਵੱਲੋਂ ਸਹਾਇਤਾ ਦੀ ਤਾਕਤ ਹੈ ਪਾਤਸ਼ਾਹ ਨੇ ਇੱਕ ਫੈਸਲਾ ਕਰ ਦਿੱਤਾ ਕਿ ਉਹ ਸੂਰਮਾ ਤਾਂ ਅਖਵਾ ਸਕਦਾ ਜਿਸ ਨੂੰ ਪਰਮਾਤਮਾ ਦੇ ਨਾਮ ਦਾ ਰੰਗ ਲੱਗਾ ਹੋਇਆ ਔਰ ਉਹ ਸ਼ਸਤਰ ਚਲਾਉਣ ਲੱਗਿਆਂ ਇਹ ਸੋਚਦਾ ਹੈ ਕਿ ਕਿਵੇਂ ਹੈ ਜਾਇਜ਼ ਚਲਾ ਰਿਹਾ ਜਾਂ ਨਜਾਇਜ਼ ਚਲਾ ਰਿਹਾ। ਪਾਤਸ਼ਾਹ ਨੇ ਬਾਣੀ ਵਿੱਚ ਇੱਕ ਫੈਸਲਾ ਦਿੱਤਾ ਹੈ ਕਿ ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ। ਦੀਨ ਦੇ ਦੋ ਅਰਥ ਨੇ, ਦੀਨ ਧਰਮ ਨੂੰ ਵੀ ਆਖਿਆ ਜਾਂਦਾ ਹੈ ਤੇ ਦੀਨ ਗਰੀਬ ਨੂੰ ਵੀ ਆਖਿਆ ਜਾਂਦਾ ਹੈ। ਪਾਤਸ਼ਾਹ ਫਰਮਾਉਂਦੇ ਕਿਸੇ ਗਰੀਬ ਦੇ ਉੱਪਰ ਕੋਈ ਧੱਕੇਸ਼ਾਹੀ ਕਰ ਰਿਹਾ ਹੋਵੇ, ਉਹ ਗਰੀਬ ਉਸ ਜ਼ਾਲਮ ਦਾ ਟਾਕਰਾ ਨਾ ਕਰ ਸਕਦਾ ਹੋਵੇ, ਤੇ ਸਾਈਡ ਤੋਂ ਕੋਈ ਥਰਡ ਪਰਸਨ ਤਾਕਤ ਵਾਲਾ ਹੋਵੇ, ਉਹ ਅਨਿਆਂ ਹੁੰਦਾ ਦੇਖ ਕਰਕੇ ਉਸ ਲੜਾਈ ਵਿੱਚ ਸ਼ਾਮਲ ਹੋ ਜਾਵੇ ਤੇ ਜ਼ੁਲਮ ਕਰਨ ਵਾਲੇ ਜ਼ਾਲਮ ਦੇ ਵਿਰੁੱਧ ਡਟ ਜਾਵੇ। ਪਾਤਸ਼ਾਹ ਜੀ ਕਹਿੰਦੇ ਉਹ ਇੱਕ ਗਰੀਬ ਦੀ ਖਾਤਰ ਲੜ ਰਿਹਾ, ਇਸ ਵਾਸਤੇ ਉਹ ਸੂਰਮਾ ਅਖਵਾਏਗਾ। ਬਾਣੀ ਦਾ ਫੈਸਲਾ ਹੈ। ਤਾਂ ਹੀ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜੋ ਏਮਨਾਬਾਦ ਵਿੱਚ ਸ਼ਬਦ ਉਚਾਰੇ ਸੀ, ਉਸ ਵਿੱਚ ਇੱਕ ਬਚਨ ਅਕਾਲ ਪੁਰਖ ਦੇ ਨਾਲ ਕਰਦਿਆਂ ਇੱਕ ਫੁਰਮਾਨ ਕੀਤਾ ਸੀ, ਪਾਤਸ਼ਾਹ ਸਕਤਾ ਸਿਹੋਂ ਮਾਰੇ ਪੈ ਵੱਗੈ ਖਸਮੈ ਸਾ ਪੁਰਸਾਈ, ਰਤਨ ਵਿਗਾੜ ਵਿਗੋਏ ਕੁਤਨੀ ਮੋਇਆ ਸਾਰ ਨਾ ਕਾਈ। ਪਾਤਸ਼ਾਹ ਇੱਕ ਬੱਬਰ ਸ਼ੇਰ ਗਊਆਂ ਦੇ ਇਕੱਠ ਦੇ ਉੱਪਰ ਆ ਕੇ ਹਮਲਾ ਕਰ ਦੇਵੇ ਤਾਂ ਗਊਆਂ ਵਿਚਾਰੀਆਂ ਬੱਬਰ ਸ਼ੇਰ ਦਾ ਟਾਕਰਾ ਨਹੀਂ ਕਰ ਸਕਦੀਆਂ, ਇਸ ਵਾਸਤੇ ਇਹ ਧੱਕੇਸ਼ਾਹੀ ਹੈ, ਇਹ ਜ਼ੁਲਮ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਬਚਨ ਕੀਤਾ ਹੈ, ਜੇ ਸਕਤਾ ਸਕਤੇ ਕਉ ਮਾਰੈ ਤਾਂ ਮਨ ਰੋਸ ਨਾ ਹੋਈ। ਜੇ ਕਿਸੇ ਦਾ ਬੱਬਰ ਸ਼ੇਰ ਹੋਵੇ, ਉਹਦੇ ਨਾਲ ਕੋਈ ਆ ਕੇ ਬੱਬਰ ਸ਼ੇਰ ਟੱਕਰ ਗਿਆ ਹੈ, ਤੇ ਪਾਤਸ਼ਾਹ ਕਹਿੰਦੇ ਫਿਰ ਰੋਸ ਕਾਹਦਾ ਹੈ, ਫਿਰ ਜੰਗ ਕਰ ਲੈਣ, ਫਿਰ ਲੜ ਕੇ ਆਪਣੀ ਤਾਕਤ ਅਜਮਾ ਲੈਣ, ਫਿਰ ਮਨ ਨੂੰ ਕੋਈ ਹਿਰਖ ਨਹੀਂ, ਕੋਈ ਅਫਸੋਸ ਨਹੀਂ। ਪਾਤਸ਼ਾਹ ਨੇ ਕਿਹਾ ਧੱਕੇਸ਼ਾਹੀ, ਧੱਕੇਸ਼ਾਹੀ ਹੁੰਦੀ ਦੇਖ ਕੇ ਸਾਡੇ ਪਾਤਸ਼ਾਹ ਜੀ ਨੇ ਸਹਿਣ ਨਹੀਂ ਕੀਤੀ। ਮਹਾਰਾਜ ਪਾਤਸ਼ਾਹ ਨੇ ਕਿਹਾ ਪਰ ਇਤਨੀ ਸੁਰਤ ਬੁੱਧ ਉਸੇ ਹੀ ਤਾਕਤਵਰ ਆਦਮੀ ਨੂੰ ਹੋ ਸਕਦੀ ਹੈ ਜਿਸ ਨੂੰ ਘੱਟੋ ਘੱਟ ਨਾਮ ਦਾ ਰੰਗ ਚੜਿਆ ਹੋਵੇ, ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ ਹੋਵੇ। ਉਹੀ ਸ਼ਸਤਰ ਚਲਾਉਣ ਤੋਂ ਪਹਿਲਾਂ ਔਰ ਆਪਣੀ ਤਾਕਤ ਵਰਤਣ ਤੋਂ ਪਹਿਲਾਂ ਇਹ ਸੋਚੇਗਾ। ਆਪਾਂ ਇਤਿਹਾਸ ਵਿੱਚੋਂ ਇੱਕ ਬਹੁਤ ਵੈਰਾਗਮਈ ਘਟਨਾ ਪੜ੍ਹਦੇ ਤੇ ਸੁਣਦੇ ਹਾਂ ਕਿ ਜਦ ਕਲਗੀਧਰ ਦਸ਼ਮੇਸ਼ ਪਿਤਾ ਮਹਾਰਾਜ ਜੀ ਨੂੰ ਰਾਏ ਕੱਲੇ ਦੇ ਨੌਕਰ ਨੂਰੇ ਮਾਹੀ ਨੇ ਆ ਕੇ ਖਬਰ ਦਿੱਤੀ ਹੈ ਕਿ ਪਾਤਸ਼ਾਹ ਆਪ ਦੀ ਬਿਰਧ ਮਾਤਾ ਠੰਡੇ ਬੁਰਜ ਵਿੱਚ ਸਰੀਰ ਛੱਡ ਗਏ ਹੈ, ਆਪ ਦੇ ਮਾਸੂਮ ਸਾਹਿਬਜ਼ਾਦਿਆਂ ਨੂੰ ਜ਼ਾਲਮ ਨੇ ਨੀਹਾਂ ਵਿੱਚ ਚਿਣ ਕੇ ਕੋਹ ਕੋਹ ਕੇ ਸ਼ਹੀਦ ਕਰ ਦਿੱਤਾ, ਤੇ ਆਪਾਂ ਅਕਸਰ ਸੁਣਦੇ ਆ ਰਹੇ ਕਿ ਦਸ਼ਮੇਸ਼ ਪਿਤਾ ਨੇ ਤੀਰ ਦੀ ਨੋਕ ਦੇ ਨਾਲ ਉਸ ਵੇਲੇ ਦੱਬ ਦਾ ਕਾਨਾ ਪੁੱਟ ਕੇ ਮਾਰਿਆ, ਤੇ ਪਾਤਸ਼ਾਹ ਨੇ ਕਿਹਾ ਇਸ ਜ਼ਾਲਮ ਰਾਜ ਦੀਆਂ ਹੁਣ ਜੜ੍ਹਾਂ ਉਖੜ ਗਈਆਂ ਨੇ। ਇਸ ਵਿੱਚ ਬੜਾ ਵੱਡਾ ਭੇਦ ਹੈ, ਲੜਾਈ ਸਿੱਖਣੀ ਹੈ, ਜੰਗ ਸਿੱਖਣੀ ਹੈ ਤੇ ਕੋਈ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਤੋਂ ਸਿੱਖੇ। ਪਹਿਲਾਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਨੇ ਕੁਝ ਦਿਨ ਪਹਿਲਾਂ, ਉਦੋਂ ਕਿਉਂ ਨਹੀਂ ਇਹ ਬਚਨ ਉਚਾਰਿਆ? ਕੀ ਕਾਰਨ? ਕਿਉਂਕਿ ਵੱਡੇ ਸਾਹਿਬਜ਼ਾਦੇ ਸ਼ਸਤਰ ਪਕੜ ਕੇ ਜ਼ਾਲਮ ਦੇ ਨਾਲ ਲੜੇ ਸੀ, ਜੂਝੇ ਸੀ, ਜੇ ਦੁਸ਼ਮਣ ਨੇ ਉਹਨਾਂ ਦੇ ਤੀਰ ਮਾਰੇ ਤੇ ਉਹਨਾਂ ਨੇ ਵੀ ਕਈਆਂ ਦੇ ਸੀਨੇ ਦੇ ਵਿੱਚੋਂ ਦੀ ਤੀਰ ਲੰਘਾਏ ਸਨ। ਜੇ ਸਕਤਾ ਸਕਤੇ ਕਉ ਮਾਰੈ ਤਾਂ ਮਨ ਰੋਸ ਨਾ ਹੋਈ। ਤਾਂ ਹੀ ਕਹਿੰਦੇ ਹਾਂ ਕਿ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਚੱਲਿਆ ਹੈ। ਕੋਈ ਅੰਤਰ ਨਹੀਂ ਹੈ ਕਿ ਪਹਿਲਾਂ ਸ਼ਾਂਤਮਈ ਸੀ ਜਾਂ ਬਾਅਦ ਵਿੱਚ ਸ਼ਸਤਰਧਾਰੀ ਹੋਏ ਨੇ। ਇਹ ਉਹੀ ਥਿਊਰੀ ਸੀ ਜਿਸ ਨੂੰ ਪ੍ਰੈਕਟੀਕਲ ਰੂਪ ਵਿੱਚ ਪਾਤਸ਼ਾਹ ਨੇ ਕਰਕੇ ਦਿਖਾਇਆ। ਪਹਿਲੇ ਜਾਮੇ ਵਿੱਚ ਉਹ ਬਚਨ ਕਹਿ ਦਿੱਤਾ, ਦਸ਼ਮੇਸ਼ ਪਿਤਾ ਜੀ ਵੱਡੇ ਸਾਹਿਬਜ਼ਾਦੇ ਹੋਏ ਉਦੋਂ ਇਸ ਤਰ੍ਹਾਂ ਦਾ ਕੋਈ ਬਚਨ ਨਹੀਂ ਕਰ ਰਹੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਮੌਕੇ, ਪਰ ਮਾਸੂਮ ਸਾਹਿਬਜ਼ਾਦੇ ਕਿਉਂਕਿ ਉਹਨਾਂ ਨੇ ਸ਼ਸਤਰ ਨਹੀਂ ਪਕੜੇ, ਉਹਨਾਂ ਨੇ ਅੱਗਿਓਂ ਜੰਗ ਨਹੀਂ ਕੀਤਾ, ਉਹਨਾਂ ਦੀ ਉਮਰ ਕਿਸੇ ਵੀ ਕਾਨੂੰਨ, ਕਿਸੇ ਵੀ ਦੇਸ਼, ਕਿਸੇ ਵੀ ਧਰਮ ਦੇ ਅਨੁਸਾਰ ਬਾਲਕਾਂ ਵਾਲੀ ਹੀ ਸੀ, ਉਹ ਅਡਲਟ ਨਹੀਂ ਹੋਏ ਸਨ। ਇਸ ਲਈ ਪਾਤਸ਼ਾਹ ਨੇ ਕਹਿ ਦਿੱਤਾ ਜੇ ਮਾਸੂਮ ਦੇ ਉੱਪਰ ਵੀ ਕੋਈ ਹਕੂਮਤ ਇਤਨਾ ਵੱਡਾ ਜ਼ੁਲਮ ਕਰ ਦਿੰਦੀ ਹੈ ਤੇ ਉਹ ਹਕੂਮਤ ਅਸਥਿਰ ਨਹੀਂ ਰਹਿ ਸਕਦੀ, ਉਹਦੀਆਂ ਜੜ੍ਹਾਂ ਪੁੱਟੀਆਂ ਗਈਆਂ। ਸਤਿਗੁਰਾਂ ਨੇ ਬਾਣੀ ਵਿੱਚ ਫੈਸਲਾ ਦੇ ਦਿੱਤਾ ਕਿ ਸੂਰਮਾ ਕੌਣ ਹੈ। ਮਹਾਰਾਜ ਪਾਤਸ਼ਾਹ ਨੇ ਬਚਨ ਕੀਤੇ ਜੋ ਲੜੈ ਦੀਨ ਕੇ ਹੇਤ, ਦੀਨ ਦੇ ਦੋ ਅਰਥ, ਜਾਂ ਤਾਂ ਦੀਨ ਗਰੀਬ ਨੂੰ ਆਖਿਆ ਜਾਂਦਾ ਹੈ ਤੇ ਗਰੀਬ ਤੇ ਕੋਈ ਧੱਕੇਸ਼ਾਹੀ ਕਰ ਰਿਹਾ ਤੇ ਕੋਈ ਉਹਦੀ ਮਦਦ ਕਰਦਾ ਹੈ, ਧੱਕੇਸ਼ਾਹੀ ਕਰਨ ਵਾਲੇ ਨਾਲ ਟੱਕਰ ਲੈਂਦਾ ਹੈ ਤੇ ਪਾਤਸ਼ਾਹ ਕਹਿੰਦੇ ਉਹ ਸੂਰਮਾ ਹੈ। ਦੂਸਰਾ ਅਰਥ ਹੈ ਦੀਨ ਦਾ ਧਰਮ, ਪਾਤਸ਼ਾਹ ਜੀ ਕਹਿੰਦੇ ਕੋਈ ਲੜਦਾ ਹੈ, ਕੋਈ ਲੜਾਈ ਕਰਦਾ ਹੈ ਤੇ ਜੇ ਧਰਮ ਦੀ ਖਾਤਰ ਕਰ ਰਿਹਾ ਤੇ ਉਹ ਸੂਰਮਾ ਅਖਵਾਉਂਦਾ ਹੈ। ਧਰਮ ਦੇ ਉੱਤੇ ਕੋਈ ਹਮਲਾ ਹੋ ਗਿਆ, ਧਰਮ ਦੇ ਸਾਹਿਤ ਉਹ ਲੜ ਰਿਹਾ ਹੈ। ਅਕਸਰ ਸੰਸਾਰ ਦੇ ਵਿੱਚ ਵਿਦਵਾਨ ਕਹਿੰਦੇ ਨੇ ਲੜਾਈਆਂ ਦੇ ਆਮ ਤੌਰ ਤੇ 99% ਤਿੰਨ ਹੀ ਕਾਰਨ ਹੋਇਆ ਕਰਦੇ ਹੈ। ਕੋਈ ਲੜਾਈਆਂ ਦੇ ਇਤਿਹਾਸ ਪੜ੍ਹ ਕੇ ਦੇਖ ਲਈਏ, ਇਹਨੂੰ ਵਿਦਵਾਨ ਕਹਿੰਦੇ ਜਰ ਜੋਰੂ ਜ਼ਮੀਨ, ਇਹ ਤਿੰਨ ਲਫ਼ਜ਼ ਜੱਜੇ ਨਾਲ ਸ਼ੁਰੂ ਹੁੰਦੇ। ਔਰ ਜਰ ਦਾ ਅਰਥ ਹੈ ਜਾਇਦਾਦ। ਬਹੁਤੀਆਂ ਲੜਾਈਆਂ ਜਾਇਦਾਦ ਖੋਣ ਵਾਸਤੇ ਜਾਂ ਖੋਹੀ ਹੋਈ ਜਾਇਦਾਦ ਨੂੰ ਵਾਪਸ ਲਿਆਉਣ ਵਾਸਤੇ ਹੋਇਆ ਕਰਦੀਆਂ ਨੇ। ਜੋਰੂ, ਜੋਰੂ ਦਾ ਅਰਥ ਇਸਤਰੀ ਹੋਇਆ ਕਰਦਾ ਹੈ। ਤੇ ਇਸਤਰੀ ਦੀ ਖਾਤਰ ਬਹੁਤ ਲੜਾਈਆਂ ਹੁੰਦੀਆਂ ਨੇ, ਬਹੁਤ ਵੱਡੇ ਵੱਡੇ ਕਤਲ ਵੀ ਹੋ ਜਾਂਦੇ ਨੇ। ਇੱਥੋਂ ਤੱਕ ਖਿਮਾ ਕਰਨਾ ਕਿ ਬਹੁਤ ਵੱਡਾ ਭਾਰਤ ਦਾ ਇਤਿਹਾਸ ਜੋ ਰਾਮਾਇਣ ਹੈ, ਜੇ ਉਹਦੀ ਸ਼ੁਰੂਆਤ ਦੇਖੀਏ ਤਾਂ ਉਹ ਵੀ ਇੱਕ ਇਸਤਰੀ ਤੋਂ ਹੋਈ। ਸਤਿਕਾਰਯੋਗ ਸੀਤਾ ਜੀ ਨੂੰ ਰਾਵਣ ਚੁਰਾ ਕੇ ਲੈ ਗਿਆ, ਰਾਮ ਜੀ ਨੇ ਆਪਣੀ ਸੈਨਾ ਦੇ ਨਾਲ ਉਸਨੂੰ ਮਾਰਿਆ ਤੇ ਆਪਣੀ ਪਤਨੀ ਵਾਪਸ ਲਿਆਂਦੀ। ਉਹ ਇਤਨਾ ਵੱਡਾ ਇਤਿਹਾਸ, ਇਤਨਾ ਵੱਡਾ ਰਾਮਾਇਣ ਦਾ ਕਾਂਡ, ਉਹ ਇੱਕ ਇਸਤਰੀ ਤੋਂ ਹੋਇਆ। ਤੀਸਰੇ ਪਾਤਸ਼ਾਹ, ਤੀਸਰੇ ਨੰਬਰ ਤੇ ਜਰ, ਜੋਰੂ ਤੇ ਜ਼ਮੀਨ। ਜ਼ਮੀਨ ਇਲਾਕਾ ਕੋਈ ਮੱਲਣ ਦੇ ਵਾਸਤੇ ਬਹੁਤ ਸਾਰੀਆਂ ਬਾਦਸ਼ਾਹਾਂ ਦੀਆਂ, ਰਿਆਸਤਾਂ ਦੀਆਂ, ਨਿੱਕੇ ਤੋਂ ਵੱਡੇ ਰਾਜਿਆਂ ਦੀਆਂ ਲੜਾਈਆਂ ਅਕਸਰ ਹੋਈਆਂ ਨੇ ਤੇ ਹੁੰਦੀਆਂ ਰਹਿੰਦੀਆਂ ਨੇ। ਪਰ ਇਸ ਤੋਂ ਇਲਾਵਾ ਵੀ ਕੋਈ ਲੜਾਈ ਦੇ ਕਾਰਨ ਹਨ ਜੋ ਧਰਮੀ ਬੰਦਿਆਂ ਦੀ ਲੜਾਈ ਦੇ ਹਨ। ਧਰਮੀ ਬੰਦੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਲੜਾਈਆਂ ਲੜਦੇ ਨੇ ਜੋ ਲੜੀਆਂ ਜਾਂਦੀਆਂ ਨੇ ਦੀਨ ਕੇ ਹੇਤ, ਉਹ ਧਰਮ ਦੀ ਖਾਤਰ ਲੜੀਆਂ ਜਾਂਦੀਆਂ ਨੇ। ਉਹ ਧਰਮ ਨੂੰ ਆ ਕੇ ਕੋਈ ਨੁਕਸਾਨ ਪਹੁੰਚਾਉਂਦਾ, ਧਰਮ ਨੂੰ ਚੈਲੰਜ ਕਰਦਾ, ਉਦੋਂ ਲੜੀਆਂ ਜਾਂਦੀਆਂ। ਸਿੱਖ ਪੰਥ ਦੇ ਅੰਦਰ ਬਹੁਤ ਸਾਰੀਆਂ ਐਸੀਆਂ ਲੜਾਈਆਂ, ਔਰ ਚਾਰੇ ਜੰਗ ਛੇਵੇਂ ਪਾਤਸ਼ਾਹ ਦੇ ਤੇ 14 ਜੰਗ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ, ਇਹ ਸਾਰੇ ਜੰਗ, ਇਹਨਾਂ ਸਾਰੇ ਜੰਗਾਂ ਦੇ ਵਿੱਚੋਂ ਕੋਈ ਵੀ ਐਸਾ ਜਰ, ਜੋਰੂ ਜਾਂ ਜ਼ਮੀਨ ਦੀ ਖਾਤਰ ਕੋਈ ਵੀ ਜੰਗ ਨਹੀਂ ਹੋਇਆ, ਸਾਰੇ ਧਰਮ ਦੀ ਖਾਤਰ ਹੋਏ। ਇਸ ਤੋਂ ਪਿੱਛੋਂ ਵੀ ਜਦ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਪਰ ਹਮਲੇ ਹੁੰਦੇ ਰਹੇ ਤੇ ਗੁਰੂ ਕੇ ਸਿੱਖ ਕਦੇ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਮਾਂਡ ਦੇ ਹੇਠ ਆ ਕੇ ਦੀਨ ਕੇ ਹੇਤ ਲੜਦੇ ਰਹੇ, ਕਦੀ ਬਾਬਾ ਗੁਰਬਖਸ਼ ਸਿੰਘ ਸਾਹਿਬ ਦੀ ਕਮਾਂਡ ਦੇ ਹੇਠ ਆ ਕੇ ਲੜਦੇ ਰਹੇ, ਕਦੇ ਗੁਰੂ ਕੇ ਸਿੱਖ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਦੇ ਰੂਪ ਦੇ ਵਿੱਚ ਆ ਕੇ ਜੂਝਦੇ ਰਹੇ, ਤੇ ਮੌਕਾ ਆਉਣ ਤੇ ਕਦੇ ਕਦੇ ਉਹੀ ਸ਼ਹੀਦੀ ਰੂਹਾਂ ਸਤਵੰਤ ਸਿੰਘ ਤੇ ਬੇਅੰਤ ਸਿੰਘ ਦੇ ਰੂਪ ਦੇ ਵਿੱਚ ਵੀ ਬਦਲੇ ਲੈਂਦੀਆਂ ਰਹੀਆਂ। ਦੀਨ ਕੇ ਹੇਤ, ਧਰਮ ਦੇ ਵਾਸਤੇ ਪਾਤਸ਼ਾਹ ਜੀ ਕਹਿੰਦੇ ਜੋ ਲੜਦਾ ਹੈ ਉਹ ਸੂਰਮਾ ਹੈ। ਇਹ ਪਵਿੱਤਰ ਸ੍ਰੀ ਮੁੱਖ ਵਾਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ 689 ਨੰਬਰ ਅੰਗ ਉੱਪਰ ਸੁਭਾਏਮਾਨ ਹੈ। ਪਾਤਸ਼ਾਹ ਜੀ ਫਰਮਾ ਰਹੇ ਨੇ, ਜਾ ਕਉ ਹਰ ਰੰਗ ਲਾਗੋ ਇਸ ਯੁੱਗ ਮਹਿ, ਸੋ ਕਹੀ ਅਤ ਹੈ ਸੂਰਾ। ਹੁਣ ਜੋ ਹਰ ਰੰਗ ਹੈ, ਇਹ ਲੱਗਣ ਦੇ ਵਾਸਤੇ ਕੋਈ ਇਸਦਾ ਵਿਸਥਾਰ ਵੀ ਹੋਏਗਾ, ਕੋਈ ਫਾਰਮੂਲਾ ਵੀ ਹੋਏਗਾ, ਕੋਈ ਇਸਦੀ ਡਿਟੇਲ ਵੀ ਹੋਏਗੀ, ਉਹ ਸਾਨੂੰ ਬਾਣੀ ਦੇ ਵਿੱਚੋਂ ਮਿਲਦੀ ਹੈ। ਪਾਤਸ਼ਾਹ ਫਰਮਾਉਂਦੇ ਨੇ, ਦੇਖੋ ਹਰ ਰੰਗ ਚੜ੍ਹਨਾ ਹੈ ਆਪਣੇ ਮਨ ਰੂਪ ਕੱਪੜੇ ਨੂੰ, ਤੇ ਮਨ ਹਮੇਸ਼ਾ ਬਾਡੀ ਦੇ ਅੰਦਰ ਹੀ ਆਪਾਂ ਨੂੰ ਨਜ਼ਰ, ਆਪਾਂ ਨੂੰ ਲੱਭਦਾ ਨਹੀਂ ਕਿੱਥੇ ਹੈ। ਤੋ ਇੱਕ ਪਾਸੇ ਪਾਤਸ਼ਾਹ ਨੇ ਬਚਨ ਕੀਤਾ ਕਿ ਜੇ ਨਾਮ ਦਾ ਰੰਗ ਅੰਦਰ ਪ੍ਰਵੇਸ਼ ਕਰਨਾ ਤੇ ਉੱਥੇ ਇੱਕ ਚੀਜ਼ ਇਹ ਨਾਮ ਦੀ ਵਿਰੋਧੀ ਹੈ, ਉਹ ਅੰਦਰ ਹੋਣੀ ਨਹੀਂ ਚਾਹੀਦੀ। ਅਗਰ ਉਹ ਹੈ ਤੇ ਫਿਰ ਨਾਮ ਦਾ ਰੰਗ ਨਹੀਂ ਚੜ੍ਹ ਸਕੇਗਾ। ਪਾਤਸ਼ਾਹ ਨੇ ਫਰਮਾਇਆ ਹੋਇਆ ਹੈ ਕਿ ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸਹੇ ਇੱਕ ਠਾਏ। ਇੱਕ ਥਾਂ ਤੇ ਦੋਨੇ ਵੱਸ ਨਹੀਂ ਸਕਦੇ, ਹਉਮੈ ਦਾ ਨਾਮ ਦੇ ਨਾਲ ਵਿਰੋਧ ਹੈ। ਜਾਂ ਤਾਂ ਹਉਮੈ ਹੋਏਗੀ ਅੰਦਰ ਤੇ ਜਾਂ ਨਾਮ ਹੋਏਗਾ। ਜੇ ਨਾਮ ਹੈ ਤੇ ਹਉਮੈ ਨਹੀਂ ਆਵੇਗੀ, ਨਿਮਰਤਾ ਹੋਏਗੀ। ਅਗਰ ਹੰਕਾਰ ਹੈ ਤਾਂ ਫਿਰ ਪਾਤਸ਼ਾਹ ਕਹਿੰਦੇ ਨਾਮ ਅੰਦਰ ਪ੍ਰਵੇਸ਼ ਨਹੀਂ ਕਰ ਸਕੇਗਾ। ਹੁਣ ਪਾਤਸ਼ਾਹ ਨੇ ਫਰਮਾਇਆ ਕਿ ਇਹ ਹੰਕਾਰ ਜਦ ਤੱਕ ਅੰਦਰ ਹੈ ਤਦ ਤੱਕ ਅੰਦਰ ਨਾਮ ਦਾ ਰੰਗ ਚੜ੍ਹਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਤੇ ਪਾਤਸ਼ਾਹ ਜੀ ਨੇ ਬੜਾ ਸੁਖਾਲਾ ਕਰਕੇ ਦੱਸ ਦਿੱਤਾ ਕਿ ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ। ਅਹੰਕਰਨ ਹੰਕਾਰ ਦਾ ਹੀ ਨਾਮ ਹੈ। ਪਾਤਸ਼ਾਹ ਕਹਿੰਦੇ ਦੁਸ਼ਟ ਹੈ ਅੰਦਰ ਬੈਠਾ ਹੋਇਆ, ਜਿਸ ਨੇ ਆਪਣੇ ਅੰਦਰੋਂ ਅਹੰਕਰਨ ਰੂਪ, ਹੰਕਾਰ ਰੂਪ ਦੁਸ਼ਟ ਨੂੰ ਮਾਰ ਲਿਆ ਹੈ। ਤੇ ਪਾਤਸ਼ਾਹ ਜੀ ਕਹਿੰਦੇ ਹੈ ਉਹ ਸਮਝ ਲਓ ਕਿ ਸੂਰਮਾ ਹੈ, ਵਰਿਆਮ ਹੈ, ਉਹ ਬਹਾਦਰ ਹੈ। ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ। ਨਾਨਕ ਨਾਮ ਸਲਾਹੇ ਗੁਰਮੁਖ ਨਿਸਤਾਰਿਆ। ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ, ਹੁਣ ਇੱਕ ਤਾਂ ਇਹ ਨਾਮ ਦਾ ਰੰਗ ਚੜ੍ਹਨ ਤੋਂ ਪਹਿਲਾਂ ਦਾ ਇੱਕ ਤਾਂ ਇਹ ਸਟੈਪ ਹੈ ਕਿ ਅੰਦਰੋਂ ਦੁਸ਼ਟ ਹੰਕਾਰ ਨੂੰ ਮਾਰਨਾ ਪਏਗਾ। ਦੂਸਰਾ, ਪਾਤਸ਼ਾਹ ਜੀ ਫਰਮਾਉਂਦੇ ਨੇ ਦੁਬਦਾ ਦੁਬਦਾ ਦੇ ਬਾਰੇ ਪਾਤਸ਼ਾਹ ਫਰਮਾਉਂਦੇ ਨੇ ਇਸ ਦੁਬਦਾ ਨੂੰ ਵੀ ਮਾਰਨਾ ਬੜਾ ਔਖਾ ਹੈ। ਦੁਬਦਾ ਕੀ ਹੋਇਆ ਕਰਦੀ ਹੈ? ਦੁਬਦਾ ਦੇ ਵੀ ਦੋ ਅਰਥ ਨੇ। ਇੱਕ ਤਾਂ ਈਰਖਾ ਜੋ ਮਨ ਵਿੱਚ ਹੋਇਆ ਕਰਦੀ ਉਸਨੂੰ ਦੁਬਦਾ ਕਹਿੰਦੇ ਨੇ, ਜੋ ਜੈਲਸ ਮਨ ਦੇ ਅੰਦਰ ਆ ਜਾਂਦੀ ਹੈ। ਬੜੇ ਬੜੇ ਪ੍ਰਮਾਣ ਵਿਦਵਾਨ ਬਣਾ ਕੇ ਸੁਣਾ ਦਿੰਦੇ ਹੈ ਸਿਰਫ ਗੱਲ ਨੂੰ ਸਮਝਾਉਣ ਦੇ ਵਾਸਤੇ। ਕਹਿੰਦੇ ਨੇ ਇੱਕ ਫੈਕਟਰੀ ਵਿੱਚ ਕੰਮ ਕਰਨ ਵਾਲੇ ਦੀ ਤਨਖਾਹ 100 ਰੁਪਇਆ ਵੱਧ ਗਈ। ਉਹ ਸ਼ਾਮ ਨੂੰ ਆਉਂਦਾ ਹੋਇਆ ਘਰ ਮਠਿਆਈ ਦਾ ਡੱਬਾ ਲੈ ਕੇ ਆਇਆ ਬੱਚਿਆਂ ਨੂੰ, ਤੇ ਪਤਨੀ ਨੂੰ ਖੁਸ਼ੀ ਨਾਲ ਦੱਸਦਾ ਕਿ 100 ਰੁਪਇਆ ਵੱਧ ਗਈ ਹੈ। ਸਾਰਿਆਂ ਨੇ ਖੁਸ਼ੀ ਮਨਾਈ ਹੈ। ਅਗਲੇ ਦਿਨ ਆਇਆ ਤੇ ਮੰਜੇ ਤੇ ਧੌਣ ਸੁੱਟ ਕੇ ਪੈ ਗਿਆ। ਬੱਚੇ ਤੇ ਪਤਨੀ ਪੁੱਛਦੀ ਕੀ ਕਾਰਨ ਹੋਇਆ? ਉਹ ਤਨਖਾਹ ਵਧੀ ਹੋਈ ਵਾਪਸ ਹੋ ਗਈ ਹੈ। ਕਹਿੰਦਾ ਨਹੀਂ, ਵਾਪਸ ਤਾਂ ਨਹੀਂ ਹੋਈ, ਜਿਹੜਾ ਮੇਰੇ ਹੀ ਨਾਲ ਮਸ਼ੀਨ ਤੇ ਕੰਮ ਕਰਦਾ ਸੀ ਉਹਦੀ 200 ਰੁਪਇਆ ਵੱਧ ਗਈ ਹੈ। ਇਸ ਕਰਕੇ ਮੈਂ ਜਦੋਂ ਦਾ ਸੁਣਿਆ ਮੇਰੇ ਕੋਲ ਹਿੱਲਿਆ ਨਹੀਂ ਜਾਂਦਾ। ਇਹਨੂੰ ਕਹਿੰਦੇ ਨੇ ਈਰਖਾ, ਇਹਨੂੰ ਕਹਿੰਦੇ ਨੇ ਜੈਲਸ। ਸਤਿਗੁਰੂ ਮਹਾਰਾਜ ਪਾਤਸ਼ਾਹ ਇਹਨੂੰ ਦੁਬਦਾ ਵੀ ਕਹਿੰਦੇ ਨੇ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ, ਜੋ ਇਸ ਮਾਰੈ ਸੋਈ ਸੂਰਾ। ਹੁਣ ਬਚਨ ਚੱਲ ਰਿਹਾ ਕਿ ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ, ਸੋ ਕਹੀ ਅਤ ਹੈ ਸੂਰਾ। ਆਖਰ ਸੂਰਮਾ ਬਣਨਾ ਹੈ। ਤੋ ਮਹਾਰਾਜ ਪਾਤਸ਼ਾਹ ਕਹਿੰਦੇ ਇਹ ਸਟੈਪ ਨੇ, ਇਹਨਾਂ ਦੇ ਵਿੱਚੋਂ ਦੀ ਲੰਘ ਕੇ ਅਗਾਂਹ ਜਾਣਾ ਪਏਗਾ। ਇਹ ਦੁਬਦਾ ਹੈ ਜੋ, ਪਾਤਸ਼ਾਹ ਜੀ ਕਹਿੰਦੇ, ਜੋ ਇਸ ਮਾਰੇ ਸੋਈ ਸੂਰਾ, ਜਿਹੜਾ ਆਪਣੇ ਅੰਦਰੋਂ ਇਸ ਦੁਬਦਾ ਨੂੰ ਈਰਖਾ ਨੂੰ ਮਾਰ ਲਏਗਾ, ਪਾਤਸ਼ਾਹ ਜੀ ਕਹਿੰਦੇ ਉਹ ਸੂਰਮਾ ਹੈ। ਫਿਰ ਪਾਤਸ਼ਾਹ ਕਹਿੰਦੇ ਜੋ ਇਸ ਮਾਰੇ ਸੋਈ ਪੂਰਾ, ਪਾਤਸ਼ਾਹ ਕਹਿੰਦੇ ਉਹਨੂੰ ਪੂਰਨ ਪੁਰਖ ਵੀ ਕਿਹਾ ਜਾ ਸਕਦਾ ਹੈ, ਜਿਸ ਦੇ ਅੰਦਰ ਵਾਕਿਆ ਹੀ ਸੱਚਮੁੱਚ ਹੀ ਕਿਸੇ ਦੇ ਨਾਲ ਕੋਈ ਨਫ਼ਰਤ ਨਹੀਂ, ਕੋਈ ਈਰਖਾ ਨਹੀਂ। ਕਿਸੇ ਦੇ ਸੁਖਾਂ ਨੂੰ ਦੇਖ ਕੇ ਉਹ ਸੁਖੀ ਹੋ ਜਾਂਦਾ ਹੈ, ਕਿਸੇ ਦੇ ਦੁੱਖਾਂ ਨੂੰ ਦੇਖ ਕੇ ਉਹ ਦੁਖੀ ਹੋ ਜਾਂਦਾ ਹੈ, ਪਾਤਸ਼ਾਹ ਕਹਿੰਦੇ ਉਹ ਪੂਰਨ ਪੁਰਖਾਂ ਨੂੰ ਕਿਹਾ ਜਾ ਸਕਦਾ। ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ, ਜੋ ਇਸ ਮਾਰੇ ਤਿਸਹੇ ਵਡਿਆਈ, ਉਹਨੂੰ ਵਡਿਆਈ ਮਿਲੇਗੀ। ਚੌਥੇ ਨੰਬਰ ਤੇ ਪਾਤਸ਼ਾਹ ਕਹਿੰਦੇ ਜੋ ਇਸ ਮਾਰੇ ਤਿਸਕਾ ਦੁੱਖ ਜਾਈ। ਜਦ ਜੈਲਸੀ ਨਹੀਂ ਹੋਣੀ, ਮਨ ਨੇ ਤਪਣਾ ਨਹੀਂ, ਮਨ ਨੇ ਦੁਖੀ ਨਹੀਂ ਹੋਣਾ। 99% ਬਿਮਾਰੀਆਂ ਤਾਂ ਦਿਮਾਗ ਦੀ ਟੈਨਸ਼ਨ ਦੇ ਨਾਲ ਮਨੁੱਖ ਨੂੰ ਲੱਗਦੀਆਂ। ਮਨ ਅੰਦਰੋਂ ਖੁਸ਼ ਹੈ, ਪ੍ਰਸੰਨ ਹੈ, ਬਿਮਾਰੀਆਂ ਜਾਂਦੀਆਂ ਰਹੀਆਂ। ਪਾਤਸ਼ਾਹ ਕਹਿੰਦੇ ਜੋ ਇਸ ਮਾਰੇ ਤਿਸਕਾ ਦੁੱਖ ਜਾਈ। ਇਸ ਤੋਂ ਅੱਗੇ ਪਾਤਸ਼ਾਹ ਕਹਿੰਦੇ ਐਸਾ ਕੋਈ ਜੇ ਦੁਬਦਾ ਮਾਰ ਗਵਾਵੇ। ਪਾਤਸ਼ਾਹ ਕਹਿੰਦੇ ਹੈ ਕੋਈ ਐਸਾ ਬਹਾਦਰ, ਕੋਈ ਬਣਨਾ ਚਾਹੁੰਦਾ, ਇਸ ਵੱਡੇ ਖਿਤਾਬ ਨੂੰ ਪ੍ਰਾਪਤ ਕਰਨਾ ਚਾਹੁੰਦਾ? ਪਾਤਸ਼ਾਹ ਕਹਿੰਦੇ ਅਗਰ ਕੋਈ ਇੱਥੋਂ ਤੱਕ ਪਹੁੰਚ ਜਾਏ, ਐਸਾ ਕੋਈ ਜੇ ਦੁਬਦਾ ਮਾਰ ਗਵਾਵੇ, ਇਸਹੇ ਮਾਰ ਰਾਜ ਯੋਗ ਕਮਾਵੇ। ਪਾਤਸ਼ਾਹ ਕਹਿੰਦੇ ਬਾਕੀ ਤਾਂ ਇਕੱਲੇ ਰਾਜੇ ਨੇ ਨਾ, ਉਹਨਾਂ ਦੇ ਨਾਮ ਨਾਲ ਇਕੱਲਾ ਰਾਜ ਲੱਗਦਾ ਰਾਜ। ਪਾਤਸ਼ਾਹ ਕਹਿੰਦੇ ਜੇ ਦੁਬਦਾ ਅੰਦਰੋਂ ਕੋਈ ਮਾਰ ਲਏਗਾ, ਉਹ ਰਾਜ ਯੋਗੀ ਹੋ ਜਾਏਗਾ। ਨਾਲ ਯੋਗੀ ਨਾਲ ਰੱਬ ਨਾਲ ਜੁੜਿਆ ਹੋਇਆ ਤੇ ਨਾਲ ਰਾਜਾ ਵੀ। ਐਸਾ ਕੋਈ ਜੇ ਦੁਬਦਾ ਮਾਰ ਗਵਾਵੇ, ਇਸਹੇ ਮਾਰ ਰਾਜ ਯੋਗ ਕਮਾਵੇ। ਇਹ ਪਾਤਸ਼ਾਹ ਜੀ ਕਹਿੰਦੇ ਹੈ ਇਹਨਾਂ ਰਸਤਿਆਂ ਦੇ ਵਿੱਚ ਦੀ ਲੰਘ ਕੇ ਅੱਗੇ ਜਾ ਕੇ ਫਿਰ ਸੂਰਮਾ ਬਣਨਾ ਪਏਗਾ। ਇਹ ਦੁਬਦਾ ਨੂੰ ਇਉਂ ਮਾਰ ਕੇ ਫਿਰ ਵੀ ਸੂਰਮਾ, ਦੁਸ਼ਟ ਅਹੰਕਰਨ ਨੂੰ ਹਿਰਦੇ ਚੋਂ ਮਾਰ ਕੇ ਫਿਰ ਵੀ ਸੂਰਮਾ। ਫਿਰ ਪਾਤਸ਼ਾਹ ਕਹਿੰਦੇ ਫਿਰ ਚੜੇਗਾ ਨਾਮ ਦਾ ਰੰਗ। ਫਿਰ ਨਾਮ ਦਾ ਰੰਗ ਚੜ ਜਾਣ ਦੇ ਨਾਲ ਪਾਤਸ਼ਾਹ ਕਹਿੰਦੇ ਅਸਲੀ ਸੂਰਮਾ ਬਣੇਗਾ। ਬੇਸ਼ੱਕ ਉਹਨੂੰ ਜ਼ਿੰਦਗੀ ਚ ਸ਼ਸਤਰ ਚਲਾਉਣੇ ਪੈਣ, ਚਾਹੇ ਨਾ ਚਲਾਉਣੇ ਪੈਣ, ਅਗਰ ਕੋਈ ਸ਼ਸਤਰਾਂ ਵਾਲਾ ਉਸ ਦੇ ਨਾਲ ਟਾਕਰੇ ਤੇ ਆ ਜਾਏਗਾ, ਬੇਸ਼ੱਕ ਉਹ ਸ਼ਸਤਰ ਪਕੜੇ ਜਾਂ ਨਾ ਪਕੜੇ, ਪਾਤਸ਼ਾਹ ਕਹਿੰਦੇ ਪਰ ਜਿੱਤ ਉਸੇ ਦੀ ਹੀ ਹੋਵੇਗੀ। ਜਿੱਤ ਉਸੇ ਦੀ ਹੋਵੇਗੀ। ਦੁਨਿਆਵੀ ਤਾਕਤ ਨੂੰ ਵਰਤਣ ਵਾਲਾ ਦੁਖੀ ਹੋ ਕੇ ਵਾਪਸ ਮੁੜੇਗਾ, ਅਫਸੋਸ ਦੇ ਵਿੱਚ ਹੀ ਝੂਰਦਾ ਹੋਇਆ ਹੀ ਉਹ ਮਰ ਜਾਏਗਾ। ਪਾਤਸ਼ਾਹ ਜੀ ਕਹਿੰਦੇ ਜਿੱਤ ਹਮੇਸ਼ਾ ਉਸੇ ਦੀ ਹੋਣੀ ਹੈ ਜਿਸ ਨੂੰ ਨਾਮ ਦਾ ਰੰਗ ਚੜ ਗਿਆ ਤੇ ਉਹ ਅਸਲੀ ਸੂਰਮਾ ਬਣ ਗਿਆ। ਸੋ ਕਹੀ ਅਤ ਹੈ ਸੂਰਾ। ਹੁਣ ਪਾਤਸ਼ਾਹ ਫਰਮਾਉਂਦੇ ਨੇ ਕਿ ਇਤਨੀ ਵੱਡੀ ਅਵਸਥਾ ਨੂੰ ਪ੍ਰਾਪਤ ਕਰਨ ਦੇ ਲਈ ਹੁਣ ਆਰੰਭਤਾ ਬੜੀ ਸ਼ੁੱਧ ਹੋਣੀ ਚਾਹੀਦੀ ਹੈ। ਜਗਤ ਵਿੱਚ ਆਪਾਂ ਦੇਖਦੇ ਹਾਂ ਹਮੇਸ਼ਾ ਹੀ ਨਵਾਂ ਮਕਾਨ ਲੈਂਦੇ ਹਾਂ ਤਾਂ ਚਾਹੁੰਦੇ ਹਾਂ ਕਿ ਸ਼ੁਭ ਮਹੂਰਤ ਕਰਾ ਲਿਆ ਜਾਏ। ਬੱਚੀ ਬੱਚੇ ਦਾ ਕਾਰਜ ਸ਼ੁਰੂ ਕਰਦੇ ਹਾਂ ਤਾਂ ਸੋਚਦੇ ਹਾਂ ਪਹਿਲਾ ਕਾਰਡ ਜਾਂ ਪਹਿਲਾ ਡੱਬਾ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਭੇਟਾ ਕਰਕੇ ਆਈਏ। ਸਾਰੇ ਜਿਤਨੇ ਕਾਰਜ ਜ਼ਿੰਦਗੀ ਵਿੱਚ ਕਰਦੇ ਹਾਂ ਮਨੁੱਖ ਦੀ ਲਾਲਸਾ ਤੇ ਇੱਛਾ ਹੁੰਦੀ ਹੈ ਕਿ ਉਸਦਾ ਸ਼ੁਭ ਆਰੰਭ ਹੋ ਜਾਵੇ। ਮਹਾਰਾਜ ਪਾਤਸ਼ਾਹ ਫਰਮਾਉਂਦੇ ਜ਼ਿੰਦਗੀ ਦਾ ਨਿਰਮਾਣ ਕਰਨਾ ਹੈ, ਸ਼ਖਸੀਅਤ ਆਪਣੀ ਧਾਰਮਿਕ ਅਵਸਥਾ ਅਧਿਆਤਮਿਕ ਮਾਰਗ ਦੇ ਵਿੱਚ ਉੱਚੀ ਅਵਸਥਾ ਚੁੱਕਣੀ ਹੈ। ਪਾਤਸ਼ਾਹ ਕਹਿੰਦੇ ਇਹਦਾ ਸ਼ੁਭ ਮਹੂਰਤ ਕੀ ਹੈ? ਪਾਤਸ਼ਾਹ ਕਹਿੰਦੇ ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ। ਪਾਤਸ਼ਾਹ ਕਹਿੰਦੇ ਸਾਰੀਆਂ ਮੰਜ਼ਿਲਾਂ ਤਾਂ ਸਰ ਹੋ ਸਕਦੀਆਂ ਨੇ, ਪਰ ਪਾਤਸ਼ਾਹ ਕਹਿੰਦੇ ਜਾ ਕਾ ਸਤਿਗੁਰ ਪੂਰਾ। ਪਾਤਸ਼ਾਹ ਕਹਿੰਦੇ ਮਦਦ ਲੈਣੀ ਪੈਣੀ ਹੈ ਸਤਿਗੁਰ ਦੀ, ਤੇ ਐਸਾ ਨਾ ਹੋਵੇ ਕਿ ਸਤਿਗੁਰੂ ਹੀ ਅਧੂਰਾ ਹੋਵੇ, ਕਿਤੇ ਐਸਾ ਨਾ ਹੋਵੇ ਕਿ ਉਹ ਗੁਰੂ ਹੀ ਆਪ ਹਾਲੇ 84 ਲੱਖ ਜੂਨ ਦੇ ਗੇੜ ਵਿੱਚ ਘੁੰਮਦਾ ਘੁੰਮਦਾ ਮਨੁੱਖਾ ਜਨਮ ਵਿੱਚ ਆਇਆ, ਉਹ ਆਪ ਨਹੀਂ ਮੁਕਤ ਹੋਣ ਵਾਲਾ, ਤੇ ਉਹਨੇ ਫਿਰ ਆਪਣੇ ਚਰਨੀ ਲੱਗਣ ਵਾਲਿਆਂ ਨੂੰ ਕਿੱਥੋਂ ਸੂਰਮੇ ਬਣਾ ਦੇਣਾ। ਪਾਤਸ਼ਾਹ ਕਹਿੰਦੇ ਇਸ ਲਈ ਜਾ ਕਾ ਸਤਿਗੁਰ ਪੂਰਾ। ਪੂਰੇ ਸਤਿਗੁਰੂ ਹਨ ਧੰਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ। ਅੱਜ ਗੁਰੂ ਨਾਨਕ ਸਾਹਿਬ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸੰਗਤਾਂ ਨੂੰ ਦਰਸ਼ਨ ਦਿੰਦੇ ਨੇ। ਜਿਹੜੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲੱਗਦੇ ਹੈ ਉਹ ਤਾਂ ਵਡਭਾਗੇ ਨੇ, ਉਹਨਾਂ ਦਾ ਆਰੰਭ ਬਹੁਤ ਵਧੀਆ ਹੋ ਚੁੱਕਾ ਹੈ। ਹੁਣ ਅੱਗੇ ਉਹਨਾਂ ਦੀ ਆਪਣੀ ਮਿਹਨਤ ਹੈ ਕਿ ਉਹ ਮਿਹਨਤ ਕਰਕੇ ਕਿਸ ਡਿਗਰੀ ਔਰ ਕਿਸ ਰੈਂਕ ਤੇ ਪਹੁੰਚਣਾ ਚਾਹੁੰਦੇ। ਆਪਣਾ ਆਪਣਾ ਨਿਸ਼ਾਨਾ ਹੋਇਆ ਕਰਦਾ ਹੈ। ਕੋਈ ਹੋਣਹਾਰ ਵਿਦਿਆਰਥੀ ਕਹਿ ਦਿੰਦਾ ਕਿ ਮੈਂ ਡਾਕਟਰ ਬਣਨਾ ਔਰ ਇਰਾਦਾ ਬਣਾ ਲੈਂਦਾ ਹੈ। ਕੋਈ ਕਹਿ ਦਿੰਦਾ ਮੈਂ ਵਕੀਲ ਬਣਨਾ, ਇਰਾਦਾ ਬਣਾ ਲਿਆ ਉਸਨੇ। ਕੋਈ ਕਹਿ ਦਿੰਦਾ ਕਿ ਮੈਂ ਤਾਂ ਫੌਜ ਦੇ ਵਿੱਚ ਕੈਪਟਨ ਬਣਨਾ, ਮੈਨੂੰ ਸ਼ੌਕ ਬੜਾ ਹੈ, ਹਥਿਆਰ ਪਾਏ ਹੋਣ, ਵਰਦੀ ਪਾਈ ਹੋਵੇ ਔਰ ਥੱਲੇ ਸਿਪਾਹੀ ਨਾਲ ਹੋਣ, ਉਹਨੇ ਇਰਾਦਾ ਬਣਾ ਲਿਆ। ਪਰ ਇਹ ਸਾਰੇ ਜੋ ਰੈਂਕ ਨੇ, ਜੇ ਉਹ ਕਹੇ ਕਿ ਮੈਂ ਇਹਨਾਂ ਨੂੰ ਸਿੱਧਾ ਹੀ ਡਾਇਰੈਕਟਲੀ ਅਪਣਾ ਲਵਾਂ ਤੇ ਪਹੁੰਚ ਬਣਾ ਲਵਾਂ, ਡਾਇਰੈਕਟਲੀ ਨਹੀਂ ਨਰਸਰੀ ਵਿੱਚ ਉਹਨੂੰ ਵੀ ਐਡਮਿਸ਼ਨ ਲੈਣੀ ਪੈਣੀ ਹੈ, ਉਹਨੂੰ ਵੀ ABC ਸਾਰੀ ਸਿੱਖਣੀ ਪੈਣੀ ਹੈ, ਲਿਸਨਿੰਗ ਲਰਨਿੰਗ ਤੇ ਇਸੇ ਤਰ੍ਹਾਂ ਸਭ ਕੁਛ ਉਹਨੂੰ ਅਨੁਭਵ ਕਰਕੇ ਸਾਰੇ ਗ੍ਰੇਡ ਜਿਹੜੇ ਉਹਨਾਂ ਦੇ ਵਿੱਚੋਂ ਦੀ ਲੰਘ ਕੇ ਅਗਾਂਹ ਜਾਣਾ ਪੈਣਾ। ਇਹ ਜੋ ਅਧਿਆਤਮਿਕ ਮਾਰਗ ਹੈ, ਪ੍ਰਮਾਤਮਾ ਦੇ ਦਰ ਘਰ ਦੀਆਂ ਮੰਜ਼ਿਲਾਂ ਨੇ, ਇਹਨਾਂ ਦੀ ਸ਼ੁਰੂਆਤ ਹੁੰਦੀ ਹੈ ਕਿ ਸੱਚੇ ਸਤਿਗੁਰਾਂ ਦੇ ਚਰਨੀ ਲੱਗ ਜਾਣਾ ਔਰ ਨਾਲ ਇੱਕ ਗੁਰੂ ਪਾਤਸ਼ਾਹ ਨਾਲ ਨਾਤਾ ਕਾਇਮ ਕਰਨ ਵਾਸਤੇ ਇੱਕ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਰਸਮ ਵੀ ਦਸ਼ਮੇਸ਼ ਪਿਤਾ ਜੀ ਨੇ ਬਤਾਈ ਹੋਈ ਹੈ। ਉਸ ਰਸਮ ਤੋਂ ਬਾਅਦ ਸਾਡਾ ਲਿਖਤੀ ਰੂਪ ਦੇ ਵਿੱਚ ਗੁਰੂ ਨਾਲ ਸਿੱਖ ਤੇ ਗੁਰੂ ਵਾਲਾ ਨਾਤਾ ਹੋ ਜਾਂਦਾ ਰੱਬ ਦੇ ਘਰ ਵਿੱਚ। ਇੱਕ ਆਪਾਂ ਵੈਸੇ ਵੀ ਮੰਨਦੇ ਹਾਂ, ਸਕੂਲ ਦੀ ਬਿਲਡਿੰਗ ਬਣਾਉਣ ਦੇ ਲਈ ਆਪਾਂ ਦੇਖਦੇ ਹਾਂ ਇਲਾਕੇ ਦੇ ਬਹੁਤ ਸਾਰੇ ਮੋਹਤਵਰ ਸੱਜਣ ਵੀ ਸੇਵਾ ਨਿਭਾ ਰਹੇ ਹੁੰਦੇ ਹੈ, ਟਰੈਕਟਰ ਟਰਾਲੀਆਂ ਦੇ ਨਾਲ ਮਿੱਟੀ ਪਾਉਣ ਦੀ ਸੇਵਾ ਨਿਭਾ ਰਹੇ ਹੁੰਦੇ ਹੈ। ਘਰਾਂ ਵਿੱਚ ਬੀਬੀਆਂ ਭੈਣਾਂ ਕਹਿੰਦੀਆਂ ਜੀ ਪ੍ਰਸ਼ਾਦਿਆਂ ਦੀ ਜ਼ਰੂਰਤ ਹੋਊ, ਦੁੱਧ ਦੀ ਜ਼ਰੂਰਤ ਹੋਊ ਤੇ ਅਸੀਂ ਨਾਲ ਸੇਵਾ ਨਿਭਾਉਣ ਦੇ ਲਈ ਤਿਆਰ ਹੈ। ਇਹਦਾ ਮਤਲਬ ਹੈ ਕਿ ਉਸ ਨਿਰਮਾਣ ਕੇਂਦਰ ਦੇ ਵਾਸਤੇ, ਸਿੱਖਿਆ ਕੇਂਦਰ ਦੇ ਵਾਸਤੇ ਬਹੁਤ ਸਾਰੇ ਨਾਲ ਜੁੜੇ ਹੋਏ ਹੈ ਔਰ ਸਾਰਿਆਂ ਦੀ ਹਮਦਰਦੀ ਹੈ। ਅਗਰ ਕਿਤੇ ਉਹਨਾਂ ਨੂੰ ਪਤਾ ਲੱਗੇ ਕਿ ਸੀਮੈਂਟ ਵਿੱਚ ਕੱਚਾ ਲੱਗ ਰਿਹਾ, ਸਾਰੇ ਰੌਲਾ ਪਾਉਣਗੇ, ਸਾਰੇ ਗੱਲ ਕਰਨਗੇ, ਸਾਰਿਆਂ ਦੇ ਦਿਲ ਨੂੰ ਦੁੱਖ ਹੋਏਗਾ। ਇਹਦਾ ਭਾਵ ਹੈ ਕਿ ਸਾਰੇ ਮਨੋ ਤਨੋ ਜੁੜੇ ਹੋਏ ਨੇ ਨਾਲ। ਪਰ ਉਹ ਵਿਦਿਆਰਥੀ ਜਿਨ੍ਹਾਂ ਨੇ ਉਸ ਵਿੱਚ ਐਡਮਿਸ਼ਨ ਲੈਣੀ ਹੈ, ਉਹਨਾਂ ਦਾ ਨੇਮ ਰਜਿਸਟਰਡ ਹੋ ਗਿਆ, ਉਹ ਲਿਖਤੀ ਰੂਪ ਦੇ ਵਿੱਚ ਉਸ ਸਕੂਲ ਦੇ ਵਿਦਿਆਰਥੀ ਬਣ ਗਏ ਤੇ ਉਸ ਸਕੂਲ ਦੇ ਅਧਿਆਪਕ ਉਹਨਾਂ ਦੇ ਸਰ ਬਣ ਗਏ। ਇਸੇ ਤਰ੍ਹਾਂ ਇਹ ਸਤਿਗੁਰੂ ਪਾਤਸ਼ਾਹ ਦਾ ਦੁਆਰ ਹੈ। ਬੜੀ ਖੁਸ਼ੀ ਹੁੰਦੀ ਹੈ ਜਦ ਆਪਾਂ ਰਾਤ ਸੰਗਤ ਦੇ ਦਰਸ਼ਨ ਕੀਤੇ ਤੇ ਮੇਰੇ ਨਾਲ ਹੀ ਗੁਰਮੁਖ ਪਿਆਰੇ ਇੱਕ ਗੱਲ ਕਰ ਰਹੇ ਸਨ ਕਿ ਇਸ ਪੰਥ ਨੂੰ ਕੌਣ ਮਾਤ ਪਾ ਸਕਦਾ ਹੈ, ਇਹ ਪੰਥ ਤਾਂ ਸਾਰਾ ਇਹ ਹੈ ਜੋ ਪਾਰਕਾਂ ਵਿੱਚ ਗੱਡੀਆਂ ਖਲਾਰਨ ਲਈ ਜਗ੍ਹਾ ਨਹੀਂ ਰਹਿ ਗਈ, ਗੁਰਦੁਆਰੇ ਸਾਹਿਬ ਦੇ ਵਿੱਚ ਹਾਲ ਭਰ ਗਿਆ, ਲੰਗਰ ਹਾਲ ਭਰ ਗਿਆ ਹੈ, ਡਿਊੜੀ ਦੇ ਵਿੱਚ ਦਰਸ਼ਨ ਕਰਨ ਦੇ ਵਾਸਤੇ ਅੱਧਾ ਘੰਟਾ ਲਾਈਨ ਵਿੱਚ ਲੱਗਣਾ ਪੈਂਦਾ ਹੈ, ਇਹ ਮੇਰੇ ਦਾਤਾਰ ਪਾਤਸ਼ਾਹ ਦਿੰਦੀਆਂ ਸਾਰੀਆਂ ਸੰਗਤਾਂ ਨੇ। ਪਰ ਜਿਸ ਤਰ੍ਹਾਂ ਉਸ ਨਿਰਮਾਣ ਕੇਂਦਰ ਸਿੱਖਿਆ ਕੇਂਦਰ ਨਾਲ ਬਹੁਤ ਇਲਾਕੇ ਦੇ ਲੋਕ ਜੁੜੇ ਨੇ, ਪਰ ਵਿਦਿਆਰਥੀ ਜਿਹੜੇ ਉਹਨਾਂ ਨੂੰ ਇੱਕ ਖਾਸ ਮਾਣ ਹੈ ਕਿ ਅਸੀਂ ਉਸ ਸਕੂਲ ਦੇ ਵਿਦਿਆਰਥੀ, ਅਸੀਂ ਪੜ੍ਹਦੇ ਹਾਂ ਔਰ ਉਹ ਸਟੈਪ ਬਾਏ ਸਟੈਪ ਪੜ੍ਹਦੇ ਪੜ੍ਹਦੇ ਕਿਸੇ ਰੈਂਕ ਤੇ ਪਹੁੰਚਣਗੇ। ਜਿਹੜੇ ਹੋਰ ਵੀ ਹੈਲਪ ਕਰ ਰਹੇ ਨੇ ਉਹ ਤਾਂ ਇੱਕ ਦਿਲੋਂ ਪਿਆਰ ਕਰਦੇ ਨੇ, ਹਮਦਰਦੀ ਕਰਦੇ ਨੇ। ਇਸੇ ਤਰ੍ਹਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਇੱਕ ਜਾਂਦਿਆਂ ਜਾਂਦਿਆਂ, ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ 1708 ਈਸਵੀ ਨੂੰ ਆਪਣਾ 5 ਭੂਤਕ ਸਰੀਰ ਤਿਆਗਿਆ, ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਿਰਾਜਮਾਨ ਕੀਤੀ ਹੈ। ਪੂਰੇ 9 ਸਾਲ ਪਹਿਲਾਂ ਸਤਿਗੁਰਾਂ ਨੇ ਜਗਤ ਦੇ ਵਿੱਚ ਇਹ ਰਹਿੰਦੇ ਚੰਦ ਸੂਰਜ ਸਤਾਰਿਆਂ ਤੱਕ ਇੱਕ ਮਰਿਆਦਾ ਬਖਸ਼ਿਸ਼ ਕਰ ਦਿੱਤੀ 1699 ਨੂੰ। ਪਾਤਸ਼ਾਹ ਨੇ ਕਿਹਾ ਹੁਣ ਗੁਰੂ ਦੇ ਨਾਲ ਲਿਖਤੀ ਰੂਪ ਦੇ ਵਿੱਚ ਆਪਣਾ ਨਾਤਾ ਕਾਇਮ ਕਰਨਾ। ਤਾਂ ਪਾਤਸ਼ਾਹ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਦੇ ਲਾਗੇ 5 ਸਿੱਖ ਖਲੋਤੇ ਹੋਇਆ ਕਰਨਗੇ ਔਰ ਉਹ 5 ਸਿੱਖ ਰਹਿਤ ਵਿੱਚ ਤਿਆਰਪੁਰ ਤਿਆਰ ਹੋਣਗੇ। ਉਹਨਾਂ ਦੇ ਪਾਸ ਜਾ ਕਰਕੇ ਬੇਨਤੀ ਕਰਨੀ ਕਿ ਮੈਂ ਗੁਰੂ ਵਾਲਾ ਬਣਨਾ ਹੈ। ਉਹ ਫਿਰ ਤੁਹਾਡੇ 5 ਚੂਲੇ ਮੁੱਖ ਵਿੱਚ ਅੰਮ੍ਰਿਤ ਦੇ ਪਾਉਣਗੇ, 5 ਚੂਲੇ ਨੇਤਰਾਂ ਵਿੱਚ ਛਿੜਕਣਗੇ, 5 ਚੂਲੇ ਕੇਸਾਂ ਦੇ ਵਿੱਚ ਪਾਉਣਗੇ ਤੇ ਨਾਲ ਤੁਹਾਨੂੰ ਦ੍ਰਿੜ ਕਰਵਾਉਣਗੇ ਗੁਰਮੰਤਰ ਅਤੇ ਮੂਲ ਮੰਤਰ ਰਹਿਤਾਂ ਦੱਸ ਦੇਣਗੇ। ਤਦੋਂ ਤੋਂ ਤੁਹਾਡੀ ਐਡਮਿਸ਼ਨ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਵਿੱਚ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਵਿੱਚ ਲਿਖਤੀ ਰੂਪ ਵਿੱਚ ਹੋ ਜਾਏਗੀ। ਹੁਣ ਪੂਰਾ ਜਾ ਕਾ ਸਤਿਗੁਰ ਪੂਰਾ, ਪਾਤਸ਼ਾਹ ਕਹਿ ਰਹੇ ਇਹ ਸ਼ੁਭ ਆਰੰਭ ਜ਼ਿੰਦਗੀ ਦਾ ਕਰਨਾ ਹੀ ਪੈਣਾ ਹੈ, ਚਾਹੇ ਇਸ ਜਨਮ ਵਿੱਚ ਕਰ ਲਈਏ ਚਾਹੇ ਇਹ ਜਨਮ ਭੋਗ ਕੇ ਅਕਾਂ ਕਿਤੇ ਪ੍ਰਮਾਤਮਾ ਨੇ ਮੌਕਾ ਦਿੱਤਾ ਤੇ ਉਦੋਂ ਕਰ ਲਈਏ। ਪਾਤਸ਼ਾਹ ਕਹਿੰਦੇ ਇਹ ਆਰੰਭ ਤਾਂ ਕਰਨੀ ਹੀ ਪੈਣੀ ਹੈ ਜੇਕਰ ਆਖਿਰ ਕੋਈ ਰੈਂਕ ਪ੍ਰਾਪਤ ਕਰਨਾ ਹੈ ਅਧਿਆਤਮਕ ਮਾਰਗ ਦੇ ਅੰਦਰ। ਹੁਣ ਪਾਤਸ਼ਾਹ ਨੇ ਫਰਮਾਇਆ ਕਿ ਉਹ ਪੁਰਸ਼ ਕਿੱਥੋਂ ਕੁ ਤੱਕ ਪਾਤਸ਼ਾਹ ਜੀ ਰੈਂਕ ਲੈ ਸਕਦਾ ਹੈ? ਮਹਾਰਾਜ ਪਾਤਸ਼ਾਹ ਕਹਿੰਦੇ ਆਤਮ ਜਿਣੈ ਸਗਲ ਵਸ ਤਾ ਕੈ ਜਾ ਕਾ ਸਤਿਗੁਰ ਪੂਰਾ। ਪਾਤਸ਼ਾਹ ਕਹਿੰਦੇ ਬਹੁਤ ਕੁਛ ਬਣ ਸਕਦਾ ਹੈ ਗੁਰੂ ਕਾ ਸਿੱਖ, ਪਰ ਪਾਤਸ਼ਾਹ ਕਹਿੰਦੇ ਅਖੀਰਲੀ ਮੰਜ਼ਿਲ ਇਹ ਹੋਇਆ ਕਰਦੀ ਕਿ ਆਪਣੇ ਮਨ ਨੂੰ ਜਿੱਤ ਲੈਣਾ, ਤੇ ਜੇਕਰ ਮਨ ਨੂੰ ਜਿੱਤ ਲਿਆ ਜਾਏ ਤਾਂ ਪਾਤਸ਼ਾਹ ਕਹਿੰਦੇ ਸਗਲ ਵਸ ਤਾ ਕੈ ਧਰਤੀ ਤੇ ਰਹਿਣ ਵਾਲੇ ਸਭ ਜੀਵ ਜਿਹੜੇ ਹਨ ਉਹਦੇ ਵਸ ਵਿੱਚ ਆ ਜਾਂਦੇ ਨੇ, ਸਾਰੇ ਉਹਦੀ ਸਹਾਇਤਾ ਕਰਨ ਵਾਲੇ ਬਣ ਜਾਂਦੇ ਨੇ, ਸਾਰੇ ਖੂੰਖਾਰ ਜਾਨਵਰ ਵੀ ਉਸਦੇ ਮਦਦਗਾਰ ਤੇ ਉਹਦੇ ਵਸ ਵਿੱਚ ਹੋ ਜਾਂਦੇ ਨੇ। ਪਾਤਸ਼ਾਹ ਕਹਿੰਦੇ ਆਤਮ ਜਿਣੈ ਸਗਲ ਵਸ ਤਾ ਕੈ ਜਾ ਕਾ ਸਤਿਗੁਰ ਪੂਰਾ। ਪਰ ਪਾਤਸ਼ਾਹ ਨੇ ਸ਼ਰਤ ਰੱਖ ਦਿੱਤੀ ਕਿ ਉਹਨੂੰ ਇਹ ਪ੍ਰਾਪਤੀ ਹੋ ਸਕਦੀ ਜਿਸ ਦਾ ਪੂਰਾ ਸਤਿਗੁਰ ਹੋਵੇਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੇ ਜਪਜੀ ਸਾਹਿਬ ਦੇ ਵਿੱਚ ਜੋ ਸ਼ਬਦ ਬਖਸ਼ਿਸ਼ ਕੀਤੇ ਹੈ ਇਹ ਵੱਖ ਵੱਖ ਥਾਵਾਂ ਤੇ ਉਚਾਰੇ ਹੋਏ ਹੈ। ਮਹਾਰਾਜ ਨੇ ਸਿੱਧਾਂ ਨਾਲ ਬਚਨ ਬਲਾਸ ਕਰਦਿਆਂ ਹੋਇਆ ਇੱਕ ਸ਼ਬਦ ਉਚਾਰਿਆ, ਇਹ ਜੋਗੀ ਲੋਕ ਹੀ ਸਨ ਜਿਹੜੇ ਅਵਸਥਾ ਵਿੱਚ ਪੁੱਗ ਚੁੱਕੇ ਸਨ, ਉਹਨਾਂ ਨੂੰ ਸਿੱਧ ਆਖਦੇ ਸਨ, ਹੈ ਮਨੁੱਖ ਹੀ ਸਨ। ਤਾਂ ਪਾਤਸ਼ਾਹ ਨੇ ਫਰਮਾਨ ਕੀਤਾ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ। ਐ ਜੋਗੀ ਜੀ, ਮੁੰਦਰਾਂ ਪਾਉਣ ਦੀ ਨਹੀਂ ਲੋੜ, ਮਨ ਵਿੱਚ ਸੰਤੋਖ ਆ ਜਾਣਾ ਚਾਹੀਦਾ। ਸਰਮ ਪਤ ਝੋਲੀ, ਮੰਗਣ ਵਾਸਤੇ ਮੋਢੇ ਤੇ ਝੋਲੀ ਪਾਉਣ ਦੀ ਲੋੜ ਨਹੀਂ। ਪਾਤਸ਼ਾਹ ਨੇ ਕਿਹਾ ਇਹ ਸ਼ਰਮ ਦਾ ਅਰਥ ਇੱਥੇ ਉਦਮ ਹੈ, ਮਿਹਨਤ ਹੈ। ਪਾਤਸ਼ਾਹ ਨੇ ਕਿਹਾ ਗੁਰੂ ਦਾ ਬਖਸ਼ਿਆ ਜੋ ਮੰਤਰ ਹੈ, ਗੁਰਮੰਤਰ ਹੈ, ਮਿਹਨਤ ਦੇ ਨਾਲ ਉਹਦੀ ਕਮਾਈ ਕੀਤੀ ਜਾਏ। ਪਾਤਸ਼ਾਹ ਨੇ ਕਿਹਾ ਜੇ ਝੋਲੀ ਦੇ ਵਿੱਚ ਮੰਗ ਮੰਗ ਕੇ ਖੈਰ ਪਾਈ ਜਾਂਦੀ ਹੈ ਤੇ ਮਿਹਨਤ ਤੇ ਉਦਮ ਦੇ ਨਾਲ ਗੁਰੂ ਦੇ ਨਾਮ ਨੂੰ ਬਾਰ ਬਾਰ ਜਪਿਆ ਜਾਏ, ਖੈਰ ਸੱਚਾ ਸਤਿਗੁਰੂ ਆਪੇ ਹੀ ਪਾਈ ਜਾਏਗਾ, ਝੋਲੀਆਂ ਤਾਂ ਆਪੇ ਹੀ ਭਰਦੀਆਂ ਜਾਣਗੀਆਂ। ਧਿਆਨ ਕੀ ਕਰੇ ਵਿਭੂਤ, ਤੇ ਪਾਤਸ਼ਾਹ ਨੇ ਕਿਹਾ ਵਿਭੂਤੀ ਮਲਣ ਦੀ ਲੋੜ ਨਹੀਂ, ਸਵਾਹ ਨਹੀਂ ਸਰੀਰ ਤੇ ਮਲਣ ਦੀ ਲੋੜ। ਹੇ ਜੋਗੀ ਜੀ, ਆਪਣੇ ਗੁਰੂ ਦੇ ਚਰਨਾਂ ਦਾ ਧਿਆਨ ਧਾਰ ਲਿਆ ਜਾਏ, ਚਰਨਾਂ ਦਾ ਧਿਆਨ ਧਾਰ ਕੇ ਆਪਣੇ ਆਪ ਨੂੰ ਚਰਨਾਂ ਦੀ ਖਾਕ ਸਮਝ ਲਿਆ ਜਾਏ, ਖਾਕ ਸਰੀਰ ਤੇ ਮਲਣ ਦੀ ਲੋੜ ਨਹੀਂ ਬਲਕਿ ਆਪ ਹੀ ਗੁਰੂ ਦੇ ਚਰਨਾਂ ਦੀ ਖਾਕ ਬਣ ਜਾਇਆ ਜਾਏ। ਧਿਆਨ ਕੀ ਕਰੇ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ, ਕਾਲ ਮੌਤ ਦਾ ਨਾਮ ਹੈ। ਪਾਤਸ਼ਾਹ ਨੇ ਕਿਹਾ ਇਹ ਵੱਖ ਵੱਖ ਟਾਕੀਆਂ ਲੈ ਕੇ ਉਹਦੀ ਗੋਦੜੀ ਬਣਾ ਕੇ ਗਲ ਵਿੱਚ ਪਾਉਣ ਦੀ ਲੋੜ ਨਹੀਂ ਕਿ ਮੈਂ ਅਤਿ ਗਰੀਬੀ ਵਿੱਚ ਦਿਨ ਕੱਟਦਾ ਹੈ। ਪਾਤਸ਼ਾਹ ਨੇ ਕਿਹਾ ਮੌਤ ਦਾ ਡਰ ਹਮੇਸ਼ਾ ਰੱਖਿਆ ਜਾਏ ਕਿ ਮੌਤ ਆ ਜਾਣੀ ਹੈ, ਜ਼ਿੰਦਗੀ ਬਹੁਤ ਸਾਰੀ ਲੰਘ ਗਈ ਹੈ, ਸਵਾਰ ਲਿਆ ਜਾਏ ਜੋ ਕੁਝ ਸਵਾਰਿਆ ਜਾਂਦਾ ਹੈ। ਪਾਤਸ਼ਾਹ ਕਹਿੰਦੇ ਇਹੀ ਮੰਨ ਲਓ ਗਲੇ ਦੇ ਵਿੱਚ ਗੋਦੜੀ ਹੈ, ਇਹੀ ਖਿੰਥਾ ਕਾਲ। ਫਿਰ ਪਾਤਸ਼ਾਹ ਨੇ ਕਿਹਾ ਕੁਆਰੀ ਕਾਇਆ, ਇਸ ਕਾਇਆ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਿਆ ਜਾਏ। ਯੁਕਤ ਡੰਡਾ ਪ੍ਰਤੀਤ, ਭਰੋਸਾ ਰੱਖਣਾ, ਵਿਸ਼ਵਾਸ ਕਰਨਾ ਕਿ ਜਿਸ ਗੁਰੂ ਦੇ ਮੈਂ ਚਰਨੀ ਲੱਗਾ ਉਹ ਸੱਚਾ ਸਤਿਗੁਰੂ ਮੇਰਾ ਲੋਕ ਤੇ ਪ੍ਰਲੋਕ ਵਿੱਚ ਸਹਾਈ ਹੋਵੇਗਾ, ਇਹ ਵਿਸ਼ਵਾਸ ਪ੍ਰਤੀਤ ਰੱਖਣੀ ਮਨ ਦੇ ਅੰਦਰ। ਪਾਤਸ਼ਾਹ ਕਹਿੰਦੇ ਇਹੀ ਮੰਨ ਲਓ ਹੱਥ ਵਿੱਚ ਡੰਡਾ ਹੈ। ਯੁਕਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਯੋਗੀਆਂ ਦੇ 12 ਫਿਰਕੇ ਨੇ, ਉਹਨਾਂ ਦੇ ਵਿੱਚੋਂ ਆਈ ਪੰਥ ਸਭ ਤੋਂ ਸ਼੍ਰੋਮਣੀ ਉਹ ਮੰਨਦੇ ਨੇ। ਪਾਤਸ਼ਾਹ ਨੇ ਕਿਹਾ ਆਈ ਪੰਥ ਨੂੰ ਮੰਨਣ ਵਾਲਾ ਜੋਗੀ ਬਣਨ ਦੀ ਕੀ ਲੋੜ ਹੈ? ਪਾਤਸ਼ਾਹ ਨੇ ਕਿਹਾ ਇਹ ਸਗਲ ਸੰਸਾਰ ਦੇ ਜੀਵਾਂ ਨੂੰ ਆਪਣੀ ਮਜ਼ਬ ਤੇ ਇਨਸਾਨ ਜਾਤ ਦੇ ਸਮਝ ਕੇ ਸਭਨਾਂ ਦੇ ਨਾਲ ਸਨੇਹ ਕੀਤਾ ਜਾਏ, ਸਭਨਾਂ ਨਾਲ ਹਮਦਰਦੀ ਕੀਤੀ ਜਾਏ। ਆਈ ਪੰਥੀ ਸਗਲ ਜਮਾਤੀ, ਪਾਤਸ਼ਾਹ ਜੀ ਨੇ ਕਿਹਾ ਦੇਖੋ ਮਨ ਜੀਤਾ ਜਗ ਜੀਤ। ਪਾਤਸ਼ਾਹ ਨੇ ਕਿਹਾ ਇੰਨੇ ਸ਼ੁਭ ਗੁਣ ਧਾਰਨ ਕਰਕੇ ਅਗਰ ਆਪਣੇ ਮਨ ਨੂੰ ਜਿੱਤ ਲਿਆ ਜਾਏ ਤੇ ਪਾਤਸ਼ਾਹ ਨੇ ਕਿਹਾ ਸਮਝ ਲਓ ਉਸ ਇਨਸਾਨ ਨੇ ਸਾਰਾ ਜਗਤ ਹੀ ਜਿੱਤ ਲਿਆ, ਉਹ ਸਾਰੀ ਦੁਨੀਆਂ ਨੂੰ ਜਿੱਤ ਗਿਆ। ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕ ਵੇਸ, ਜੁਗਾਂ ਜੁਗੰਤਰਾਂ ਤੋਂ ਚੱਲਦੇ ਨਿਰੰਤਰ ਕੰਟੀਨਿਊਜ ਵਾਹਿਗੁਰੂ ਪਰਮੇਸ਼ਰ ਜੀਓ, ਤੈਨੂੰ ਆਦੇਸ਼ ਹੈ, ਤੈਨੂੰ ਨਮਸਕਾਰ ਹੈ। ਸਤਿਗੁਰੂ ਮਹਾਰਾਜ ਗੁਰੂ ਪੰਚਮ ਪਾਤਸ਼ਾਹ ਜੀ ਪ੍ਰਮਾਣ ਕਰਦੇ ਨੇ ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ। ਅੱਗੇ ਪਾਤਸ਼ਾਹ ਜੀ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਨੇ ਠਾਕੁਰ ਗਾਈਐ ਆਤਮ ਰੰਗ। ਪਾਤਸ਼ਾਹ ਜੀ ਕਹਿੰਦੇ ਹੁਣ ਆਪਣੇ ਰੱਬ ਨੂੰ ਗਾਵਣਾ ਹੈ ਨਾ ਤੇ ਦਿਲ ਦੀ ਗਹਿਰਾਈ ਦੇ ਨਾਲ ਗਾਵਣਾ ਚਾਹੀਦਾ, ਦਿਲੀ ਸਾਂਝ ਦੇ ਨਾਲ ਗਾਵਣਾ ਚਾਹੀਦਾ। ਆਤਮ ਰੰਗ, ਰੰਗ ਦਾ ਅਰਥ ਹੈ ਪ੍ਰੇਮ, ਆਤਮ ਦਾ ਅਰਥ ਹੈ ਆਪਣੇ ਮਨ ਦੇ, ਦਿਲ ਦੇ, ਆਤਮਾ ਦੇ ਪ੍ਰੇਮ ਦੇ ਨਾਲ ਗਾਵਣਾ ਚਾਹੀਦਾ। ਆਪਾਂ ਪੜ੍ਹਦੇ ਹਾਂ ਬੱਧਾ ਚੱਟੀ ਜੋ ਭਰੈ ਨਾ ਗੁਣ ਨਾ ਉਪਕਾਰ, ਨਾ ਉਹਦਾ ਕੋਈ ਪਰਸਨਲ ਗੁਣ ਹੈ ਤੇ ਨਾ ਕਿਸੇ ਤੇ ਕੋਈ ਉਪਕਾਰ ਹੈ ਜੇ ਉਹ ਬੱਧਾ ਰੁੱਧਾ ਪੜ੍ਹ ਰਿਹਾ। ਤੇ ਪਾਤਸ਼ਾਹ ਫਰਮਾਉਂਦੇ ਨੇ ਗਾਈਐ ਆਤਮ ਰੰਗ, ਬੜੇ ਪ੍ਰੇਮ ਦੇ ਨਾਲ ਗਾਵਿਆ ਜਾਏ। ਫਰੀਦ ਸਾਹਿਬ ਵੀ ਇਹੀ ਬਚਨ ਕਰ ਗਏ ਹੈ ਕਿ ਦਿਲੋਂ ਮੁਹੱਬਤ ਜਿਨ ਸੇਈ ਸੱਚੇ ਆ। ਪਾਤਸ਼ਾਹ ਕਹਿੰਦੇ ਉਹ ਕਹਿੰਦੇ ਉਹੀ ਸੱਚੇ ਬੰਦੇ ਹੈ, ਉਹੀ ਭਗਤ ਸੱਚੇ ਹੈ ਜਿਨ੍ਹਾਂ ਨੂੰ ਆਪਣੇ ਗੁਰੂ ਨਾਲ ਦਿਲ ਚੋਂ ਮੁਹੱਬਤ ਲੱਗੀ ਹੋਈ ਹੈ। ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚੇ ਆ, ਜਿਨ੍ਹਾਂ ਦੇ ਮੂੰਹ ਦੀਆਂ ਗੱਲਾਂ ਹੋਰ ਨੇ, ਦਿਲ ਅੰਦਰੋਂ ਉਹ ਕੁਛ ਹੋਰ ਨੇ। ਫਰੀਦ ਸਾਹਿਬ ਕਹਿੰਦੇ ਆ ਉਹਨਾਂ ਨੂੰ ਕੱਚਿਆਂ ਦੀ ਲਾਈਨ ਵਿੱਚ ਕੱਢ ਕੱਢ ਕੇ ਖੜੇ ਕਰ ਦਿੱਤਾ ਜਾਂਦਾ, ਉੱਥੇ ਪਰਖ ਹੋ ਜਾਂਦੀ ਹੈ, ਉੱਥੇ ਸੱਚੋ ਹੀ ਸੱਚ ਨਿਬੜੈ ਚੁਣ ਵੱਢ ਕੱਢੇ ਜਜਮਾਲਿਆ। ਫਰੀਦ ਸਾਹਿਬ ਕਹਿੰਦੇ ਇਸ ਲਈ ਦਿਲ ਦੇ ਪ੍ਰੇਮ ਦੇ ਨਾਲ ਪ੍ਰਮਾਤਮਾ ਦੀ ਭਗਤੀ ਕੀਤੀ ਜਾਏ। ਠਾਕੁਰ ਗਾਈਐ ਆਤਮ ਰੰਗ, ਸਰਣੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ। ਸ਼ਰਨ ਵਿੱਚ ਪੈ ਜਾਣ ਦੇ ਨਾਲ, ਨਾਮ ਦਾ ਧਿਆਨ ਧਾਰਨ ਤੇ ਜਪਣ ਦੇ ਨਾਲ, ਸਹਿਜ ਸਮਾਵਨ ਸੰਗ, ਮਨ ਅੰਦਰ ਇੱਕ ਸਹਿਜ ਅਵਸਥਾ ਬਣ ਜਾਂਦੀ ਹੈ, ਆਤਮਕ ਅਡੋਲਤਾ ਦੀ ਅਵਸਥਾ ਬਣ ਜਾਂਦੀ ਹੈ। ਇਹ ਮਨੁੱਖ ਦੀ ਬਿਰਤੀ ਫਿਰ ਉਸ ਵਿੱਚ ਲੀਨ ਹੋ ਕੇ ਇਹ ਵੀ ਆਨੰਦ ਵਿੱਚ ਸਹਿਜ ਵਿੱਚ ਆ ਜਾਂਦੀ ਹੈ। ਰਹਾਓ ਵਿਸਰਾਮ ਦੇ ਕੇ ਪਾਤਸ਼ਾਹ ਅੱਗੇ ਫਰਮਾਉਂਦੇ ਨੇ ਜਨ ਕੇ ਚਰਨ ਵਸੇ ਮੇਰਾ ਹੀਰੈ ਸੰਗ ਪੁਨੀਤਾ ਦੇਹੀ। ਜਿੱਥੇ ਪਾਤਸ਼ਾਹ ਜੀ ਨੇ ਪ੍ਰਮਾਤਮਾ ਦੀ ਬੰਦਗੀ ਔਰ ਪੂਜਾ ਕਰਨ ਦਾ ਉਪਦੇਸ਼ ਦਿੱਤਾ ਹੈ, ਸਤਿਗੁਰੂ ਦੀ ਬੰਦਗੀ ਔਰ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰਨ ਦਾ ਉਪਦੇਸ਼ ਦਿੱਤਾ ਹੈ, ਉੱਥੇ ਜਿਹੜੇ ਪੁੱਗ ਚੁੱਕੇ ਹੁੰਦੇ ਨੇ ਉਸ ਰਸਤੇ ਦੇ ਪ੍ਰਮਾਤਮਾ ਦੇ ਦਰ ਘਰ ਦੇ ਪਾਂਧੀ ਜਿਨ੍ਹਾਂ ਨੂੰ ਸਫਲਤਾ ਮਿਲ ਗਈ ਹੈ, ਮਹਾਰਾਜ ਪਾਤਸ਼ਾਹ ਉਹਨਾਂ ਦੀ ਵੀ ਬਹੁਤ ਉਪਮਾ ਕਰਦੇ ਹੈ ਤੇ ਫਰਮਾਉਂਦੇ ਕਿ ਜਨ, ਜਨ ਦਾ ਅਰਥ ਹੈ ਪ੍ਰਮਾਤਮਾ ਦਾ ਦਾਸ। ਮਹਾਰਾਜ ਫਰਮਾਉਂਦੇ ਨੇ ਐਸਾ ਪ੍ਰਮਾਤਮਾ ਦਾ ਜੇ ਕੋਈ ਦਾਸ ਹੈ ਉਹਦੇ ਚਰਨ ਜੇ ਕਿਤੇ ਸਾਡੇ ਹਿਰਦੇ ਵਿੱਚ ਵਸ ਜਾਣ ਤੇ ਸਾਡੀ ਦੇਹੀ ਪਵਿੱਤਰ ਹੋ ਜਾਂਦੀ ਹੈ। ਇਸ ਪੰਕਤੀ ਦਾ ਇਹੀ ਅਰਥ ਬਣਦਾ, ਜਨ ਕੇ ਚਰਨ ਵਸੇ ਮੇਰਾ ਹੀਅਰ ਹੈ, ਹੀਅਰ ਦਾ ਅਰਥ ਹੈ ਹਿਰਦਾ, ਸੰਗ ਪੁਨੀਤਾ ਦੇਹੀ। ਹਿਰਦੇ ਵਿੱਚ ਵਸਣ ਨਾਲ ਫਿਰ ਕੀ ਹੋ ਜਾਂਦਾ ਹੈ, ਉਹਦੀ ਸੰਗਤ। ਹੁਣ ਇਹ ਸੋਚਾਂਗੇ ਕਿ ਪੈਰ ਤਾਂ ਹਿਰਦੇ ਵਿੱਚ ਵਸ ਨਹੀਂ ਜਾਣੇ, ਇਹਦਾ ਅਰਥ ਕੀ ਹੈ? ਫਿਰ ਪਾਤਸ਼ਾਹ ਕਹਿੰਦੇ ਭਾਵ ਇਹ ਹੈ ਕਿ ਉਸਦੀ ਸੰਗਤ ਕਰਨੀ, ਸੰਗ, ਉਸਦਾ ਸੰਗ ਕਰਨ ਦੇ ਨਾਲ ਪੁਨੀਤਾ ਦੇਹੀ, ਇਹ ਸਾਡੀ ਦੇਹੀ ਵੀ ਪੁਨੀਤ ਹੋ ਜਾਂਦੀ ਹੈ। ਮਹਾਰਾਜ ਪਾਤਸ਼ਾਹ ਨੇ ਰੱਬ ਦੇ ਪੁੱਗੇ ਹੋਏ ਪਿਆਰਿਆਂ ਦੇ ਵਾਸਤੇ ਬੜੇ ਬੜੇ ਬਚਨ ਉਚਾਰੇ ਹੈ। ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ, ਪ੍ਰਮਾਣ ਗਣੀ ਸੇਈ ਇਹ ਆਏ ਸਫਲ ਤੇ ਨਾ ਕੇ ਕਾਮਾ। ਇਹ ਪੰਜਵੇਂ ਪਾਤਸ਼ਾਹ ਜੀ ਦਾ ਹੀ ਸ਼ਬਦ ਹੈ। ਪਾਤਸ਼ਾਹ ਉਸ ਵਿੱਚ ਫਰਮਾਉਂਦੇ ਆ ਮੇਰੇ ਰਾਮ ਹਰ ਜਨ ਕੈ ਹਉ ਬਲ ਜਾਈ, ਮੇਰੇ ਪਿਆਰੇ ਪਰਮੇਸ਼ਰ ਜੀ ਜਿਹੜਾ ਤੇਰਾ ਦਾਸ ਹੈ ਨਾ, ਮੈਂ ਉਹਦੇ ਤੋਂ ਵਾਰ ਨੇ ਬਲਹਾਰ ਨੇ ਜਾਣਾ। ਮੇਰੇ ਰਾਮ ਹਰ ਜਨ ਕੈ ਹਉ ਬਲ ਜਾਈ, ਕੇਸਾਂ ਕਾ ਕਰ ਚਵਰ ਟੁਲਾਵਾ, ਚਰਨ ਧੂੜ ਮੁਖ ਲਾਈ। ਮੈਂ ਆਪਣਿਆਂ ਕੇਸਾਂ ਨਾਲ ਉਹਦੇ ਤੇ ਚਵਰ ਫੇਰਨਾ ਚਾਹੁੰਦਾ, ਉਹਦੇ ਚਰਨਾਂ ਦੀ ਧੂੜੀ ਨੂੰ ਮੁੱਖ ਤੇ ਲਾਉਣਾ ਚਾਹੁੰਦਾ। ਕੇਸਾਂ ਕਾ ਕਰ ਚਰਨ ਟੁਲਾਵਾ, ਚਰਨ ਧੂੜ ਮੁਖ ਲਾਈ, ਜਨਮ ਮਰਨ ਦੁਹੂ ਮਹਿ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਓ ਲੈਨ ਮਿਲਾਏ, ਸੱਚਾ ਅਮਰ ਸੱਚੀ ਪਾਤਸ਼ਾਹੀ, ਸੱਚੇ ਸੇਤੀ ਰਾਤੇ, ਸੱਚਾ ਸੁਖ ਸੱਚੀ ਵਡਿਆਈ, ਜਿਸ ਕੇ ਸੇ ਤਿੰਨ ਜਾਤੇ, ਪੱਖਾ ਫੇਰੀ ਪਾਣੀ ਢੋਵਾਂ, ਹਰ ਜਨ ਕੈ ਪੀਸਣ ਪੀਸ ਕਮਾਵਾਂ, ਨਾਨਕ ਕੀ ਪ੍ਰਭ ਪਾਸ ਬੇਨੰਤੀ, ਤੇਰੇ ਜਨ ਦੇਖਣ ਪਾਵਾਂ। ਇਹ ਸਾਰੇ ਸ਼ਬਦ ਦੇ ਵਿੱਚ ਪਰਮਾਤਮਾ ਦੇ ਦਾਸ ਪਿਆਰਿਆਂ ਦੀ ਉਸਤਤੀ ਔਰ ਉਹਨਾਂ ਦੀ ਪੂਜਾ, ਉਹਨਾਂ ਦਾ ਸਤਿਕਾਰ ਔਰ ਉਹਨਾਂ ਦੀ ਸੰਗਤ ਕਰਨ ਦਾ ਕੀ ਮਹੱਤਵ ਹੈ। ਔਰ ਮਹਾਰਾਜ ਪਾਤਸ਼ਾਹ ਆਪ ਅਖੀਰ ਤੇ ਕਹਿੰਦੇ ਨਾਨਕ ਕੀ, ਪਾਤਸ਼ਾਹ ਕਹਿੰਦੇ ਮੇਰੀ ਪ੍ਰਭ ਪਾਸ ਬੇਨੰਤੀ, ਰੱਬ ਦੇ ਅੱਗੇ ਇੱਕ ਬੇਨਤੀ ਹੈ, ਤੇਰੇ ਜਨ ਦੇਖਣ ਪਾਵਾਂ। ਹੇ ਮਹਾਰਾਜ ਕਿਤੇ ਕਿਰਪਾ ਕਰ, ਤੇਰੇ ਨਾਮ ਅਭਿਆਸ ਵਿੱਚ ਪੁੱਗ ਚੁੱਕੇ ਤੇ ਤੇਰੇ ਅਸਲੀਅਤ ਵਿੱਚ ਦਾਸ ਬਣ ਚੁੱਕੇ ਪੁਰਸ਼ਾਂ ਦੇ ਮੈਨੂੰ ਦਰਸ਼ਨ ਹੋ ਜਾਣ, ਇਹੋ ਜਿਹੀ ਮਿਹਰ ਕਰ, ਤੇਰੇ ਜਨ ਦੇਖਣ ਪਾਵਾਂ। ਅੱਜ ਦੇ ਫਰਮਾਨ ਵਿੱਚ ਪਾਤਸ਼ਾਹ ਨੇ ਫਰਮਾ ਦਿੱਤਾ, ਜਨ ਕੇ ਚਰਨ ਵਸੇ ਮੇਰਾ ਹੀਰੈ, ਸੰਗ ਪੁਨੀਤਾ ਦੇਹੀ, ਜਨ ਕੀ ਧੂਰ ਦੇਹੋ ਕਿਰਪਾ ਨਿਧ, ਨਾਨਕ ਕਹਿ ਸੁਖ ਇਹੀ। ਸੰਪੂਰਨਤਾ ਕਰਦੇ ਹੋਏ ਪਾਤਸ਼ਾਹ ਫਰਮਾਉਂਦੇ ਨੇ, ਹੇ ਅਕਾਲ ਪੁਰਖ ਜੀ, ਜਨ ਕੀ ਧੂਰ ਦੇਹੋ ਕਿਰਪਾ ਨਿਧ, ਹੇ ਕਿਰਪਾ ਦੇ ਭੰਡਾਰ ਪਰਮਾਤਮਾ, ਆਪਣਿਆਂ ਦਾਸਾਂ ਦੇ ਚਰਨਾਂ ਦੀ ਧੂੜੀ ਬਖਸ਼ੋ, ਨਾਨਕ ਕਹਿ ਸੁਖ ਇਹੀ, ਮੇਰੇ ਲਈ ਇਹੀ ਸਭ ਤੋਂ ਵੱਡਾ ਸੁਖ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਦੇਣੀ, ਅੱਗੇ ਲਈ ਸੁਮਤ ਬਖਸ਼ਿਸ਼ ਕਰਨੀ, ਆਪ ਸਰਬੱਤ ਸੰਗਤਾਂ ਦਾ ਧੰਨਵਾਦ, ਸਭਨਾਂ ਨੂੰ ਜੀ ਆਇਆਂ ਨੂੰ ਸਹਿਜ ਪਾਠ ਦੇ ਭੋਗ ਪੈਣੇ ਨੇ, ਆਨੰਦ ਸਾਹਿਬ ਜੀ ਦੇ ਸ਼ਬਦਾਂ ਦਾ ਜਾਪ ਨਹੀਂ ਹੋਏਗਾ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।